ਸਾਰੇ ਭਾਈ ਤੀਸਰੇ ਪਾਸੇ ਸਭ ਬੀਬੀਆਂ ਸ਼ਬਦ ਵਿੱਚ ਬੋਲਿਆ ਕਰੋ
Thank you. Thank you.
ਸ਼ਰਨ ਵਿਚਾਰ ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਧਾਰੋ ਹਯੋ ਟਲਤ ਨੂੰ ਜਾ ਕੇ ਸਿਮਰ ਹਰ ਨਿਰਭੈ ਬਲ ਪਾਇਆ ਦੁੱਖ ਹਰਤਾਏ ਬਿਰਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਨਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੈ ਟੂਟਾ ਹਜਾ ਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਪਰਸ਼ਪਾ। ਸਤ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਸ਼ੀਸ਼ਾ ਭਾਵੇਂ ਇਤਨਾ ਵੀ ਸਾਫ ਔਰ ਵੱਡੇ ਕੱਦ ਦਾ ਕਿਉਂ ਨਾ ਹੋ, ਜਿਤਨੀ ਦੇਰ ਤੱਕ ਉਹਦੇ ਸਾਹਮਣੇ ਖੜਨ ਵਾਲਾ ਪੁਰਸ਼ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਉਸਦੇ ਸਨਮੁਖ ਨਹੀਂ ਕਰਦਾ, ਉਹ ਚਿਹਰਾ ਨਹੀਂ ਦਿਖਾਇਆ ਕਰ। ਇਸੀ ਤਰ੍ਹਾਂ ਹੀ ਜਿੰਨੀ ਦੇਰ ਤੱਕ ਅਸੀਂ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਸ਼ਬਦ ਔਰ ਵਿਚਾਰ ਦੇ ਸਨਮੁਖ ਨਹੀਂ ਕਰਦੇ, ਸ਼ਬਦ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਇਹ ਸਮਝ ਨਹੀਂ ਪਿਆ ਕਰਦੀ, ਤਾਂ ਤੇ ਖਿਆਲ ਨੂੰ ਬਾਹਰੋਂ ਰੋਕਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਨਿੱਘਿਆ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਬਰੀ ਹੋ ਜਾਂਦਾ, ਕਿਸੇ ਇਹੋ ਜਿਹੇ ਸੁੱਖ ਵਿੱਚ ਪਹੁੰਚਦਾ ਹੈ ਜਿੱਥੇ ਪਹੁੰਚ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਦਿੰਦਾ। ਸੋ ਇਸ ਦੇ ਪ੍ਰਮਾਣ ਗੁਰੂ ਤੇਗ ਬਹਾਦਰ ਮਹਾਰਾਜ ਚਾਰ ਦਿਨ ਦੇ ਹਨ, ਜਿਨ੍ਹਾਂ ਵਿੱਚੋਂ ਗਨਕਾ ਦਾ ਪ੍ਰਸੰਗ ਪਹਿਲੇ ਚੱਲ ਰਿਹਾ ਹੈ। ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖੀ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਉੱਥੋਂ ਦੀ ਤੋਸ਼ ਜਿਸਨੂੰ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਸ਼ੋਤਾ, ਸਿਵ ਲਾ ਕੀਤੀ ਸਤੋਤੀਆਂ, ਨਿਤ ਪੜਾਏ ਕਰੇ ਅਸ਼ੋਤਾ। ਗਨਕਾ ਨੀਤਾ ਵਰਤ ਤੋਤੇ ਨੂੰ ਸਵੇਰੇ ਅੰਮ੍ਰਿਤ ਵੇਲੇ ਪਹਿਰ ਸਵਾ ਪਹਿ ਰਾਤ ਰਹਿੰਦੇ ਉੱਠ ਕੇ ਸੌਜ ਦਾਤਨ ਇਸ਼ਨਾਨ ਵਗੈਰਾ ਕਰਕੇ ਸਰੀਰ ਦੀ ਸ਼ੁੱਧੀ ਔਰ ਆਲਸ ਨੂੰ ਦੂਰ ਕਰਕੇ ਫਿਰ ਨਿਤ ਦਾ ਕਰਮ ਜਿਹੜਾ ਭਜਨ ਕਰਨਾ ਕਰਾਉਣਾ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ। ਜਿਸਮ ਦਾ ਫਰਜ਼ ਜਿਸਮ ਦੀ ਖੁਰਾਕ, ਹਰ ਇਨਸਾਨ ਜਾਣਦਾ ਜਿਸਮ ਕੰਮ ਕਾਰ ਵਾਸਤੇ ਮਿਲਿਆ ਹੀ ਸਮਝਦੇ ਹੈ, ਔਰ ਇਸਦੀ ਖੁਰਾਕ ਅੰਨ ਪਾਣੀ, ਇਹ ਤੋਂ ਬਿਨਾਂ ਪ੍ਰਾਣ ਨਹੀਂ ਵੱਜਦੇ, ਪ੍ਰਾਣਾਂ ਤੋਂ ਬਿਨਾਂ ਜਿਸਮ ਕਾਇਮ ਨਹੀਂ ਰਹਿੰਦਾ। ਇਸ ਵਾਸਤੇ ਇਹ ਤਾਂ ਹੋ ਗਿਆ ਵਿਵਹਾਰਕ ਫਰਜ਼। ਰੂਹ ਜੋ ਹੈ ਜਿਸ ਤੋਂ ਬਿਨਾਂ ਸਰੀਰ ਰਹਿ ਹੀ ਨਹੀਂ ਸਕਦਾ, ਅਗਰ ਸਰੀਰ ਤੋਂ ਰੂਹ ਲੈਦਾ ਹੋ ਜਾਏ ਸਰੀਰ ਉਸੀ ਵਕਤ ਗਿਰ ਜਾਂਦਾ। ਉਸ ਰੂਹ ਦੀ ਖੁਰਾਕ ਜੋ ਕਿ ਭਜਨ ਹੈ ਸਤਸੰਗ, ਅਗਰ ਉਹ ਨਹੀਂ ਦਿੱਤੀ ਜਾਂਦੀ ਤਾਂ ਇਹ ਦੀ ਹਾਲਤ ਇਹੋ ਜਿਹੀ ਹੀ ਹੋ ਜਾਂਦੀ ਹੈ। ਜਿਵੇਂ ਸਰੀਰ ਨੂੰ ਸਰੀਰ ਦੀ ਖੁਰਾਕ ਅੰਨ ਪਾਣੀ ਆਦਿ ਨਾ ਦਿੱਤਾ ਜਾਵੇ, ਕਮਜ਼ੋਰ ਹੁੰਦਾ 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 ਕੁਛ ਦਿਨ ਵਿੱਚ ਮ੍ਰਿਤੂ ਹੋ ਜਾਂਦਾ ਹੈ। ਇਸੀ ਤਰ੍ਹਾਂ ਇਹ ਵੀ ਰੂਹਾਨੀਅਤ ਵੱਲੋਂ ਭਜਨ ਬੰਦਗੀ ਤੋਂ ਬਿਨਾਂ ਮੁਰਦਾ ਹੋ ਜਾਂਦਾ ਹੈ। ਇਹਨਾਂ ਦੋਨਾਂ ਵਿੱਚੋਂ ਜਿਸਮ ਔਰ ਰੂਹ ਮੁੱਖ ਚੀਜ਼ ਕਿਹੜੀ ਹੈ? ਜਿਸਮ ਰੂਹ ਤੋਂ ਬਿਨਾਂ ਰਹਿ ਨਹੀਂ ਸਕਦਾ, ਰੂਹ ਜਿਸਮ ਤੋਂ ਬਿਨਾਂ ਰਹਿ ਸਕਦੀ, ਤਾਂ ਤੇ ਰੂਹਾਨੀ ਫਰਜ਼ ਜਿਹੜਾ ਹੈ ਸਾਡਾ ਪਹਿਲਾ ਹੈ ਮੁੱਖ ਹੈ। ਇਸਦੇ ਵਾਸਤੇ ਪਹਿਲੇ ਸਭ ਤੋਂ ਆਪਣਾ ਨੀਂਦ ਵਗੈਰਾ ਲੈ ਕੇ ਰਾਤ ਨੂੰ ਪੂਰੀ ਜਿਤਨੀ ਹੈ 5-6 ਘੰਟੇ, ਉਸ ਤੋਂ ਬਾਅਦ ਉੱਠ ਕੇ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਕੇ ਭਜਨ ਕਰਨਾ, ਇਸਦਾ ਮੁੱਖ ਫਰਜ਼ ਹੈ, ਹਰੇਕ ਦਾ ਹੀ ਮੁੱਖ ਫਰਜ਼ ਹੈ। ਅਗਰ ਇਹ ਨਹੀਂ ਕਰਦਾ ਤਾਂ ਇਉਂ ਦੱਸਿਆ ਗੁਰੂ ਬਾਬੇ ਨੇ, ਅਤ ਸੁੰਦਰ ਕੁਲੀ ਚਦਰ ਮੁੰਗਿਆ ਨੀ ਥਾਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਅੰਮ੍ਰਿਤ ਵੇਲੇ ਰੋਜ਼ ਤੋਤੇ ਦੇ ਬਹਾਨੇ ਤੋਤੇ ਦੇ ਰਾਹੀਂ ਗਨਕਾ ਆਪਣਾ ਰੂਹਾਨੀ ਫਰਜ਼ ਅਦਾ ਕਰ ਰਹੀ ਹੈ। Thank you. ਸਿੰਘ ਗਣਕਾ ਨੇਤਾ ਪ੍ਰਤੀ ਤੋਤੇ ਦੇ ਬਹਾਨੇ ਪਰਮੇਸ਼ਰ ਦਾ ਭਜਨ ਕਰਦੀ ਹੈ, ਰੂਹਾਨੀ ਫਰਜ਼ ਅਦਾ ਹੋ ਰਿਹਾ ਹੈ। ਸਤਸੰਗ ਜਿਸ ਵਕਤ ਇਨਸਾਨ ਨੂੰ ਆਪਣੀ ਮੌਤ ਯਾਦ ਆ ਜਾਵੇ, ਉਸ ਮੌਕੇ ਅਸਲੇ ਰੂਹਾਨੀ ਫਰਜ਼ ਉੱਪਰ ਅੱਛੀ ਤਰ੍ਹਾਂ ਪ੍ਰਪੱਕ ਹੁੰਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਇੱਕ ਸ਼ਹਿਰ ਤੋਂ ਬਾਹਰ ਬੈਠੇ ਮਰਦਾਨਾ ਕੀਰਤਨ ਕਰ ਚੁੱਕਾ, ਮਰਦਾਨੇ ਨੂੰ ਦੋ ਪੈਸੇ ਘਕਾ ਦਿੰਦੇ ਹਨ। ਗੁਰੂ ਬਾਬਾ ਜੀ ਫਰਮਾਉਂਦੇ ਹਨ, ਮਰਦਾਨਾ ਜਾ ਸ਼ਹਿਰ ਵਿੱਚ ਇੱਕ ਪੈਸੇ ਦਾ ਸੱਚ ਔਰ ਇੱਕ ਦਾ ਝੂਠ ਖਰੀਦ ਕੇ ਲਿਆ। ਮਰਦਾਨਾ ਸ਼ਹਿਰ ਵਿੱਚ ਜਾਂਦਾ, ਦੁਕਾਨਾਂ 'ਤੇ ਪੁੱਛਦਾ ਸੱਚ ਔਰ ਝੂਠ, ਸਭ ਦੁਕਾਨਦਾਰ ਜਵਾਬ ਦੇਈ ਜਾਂਦੇ ਹਨ। ਫਿਰਦਿਆਂ ਫਿਰਦਿਆਂ ਇੱਕ ਚੜ੍ਹਦੀ ਜੀ ਉਮਰ ਦਾ ਨੌਜਵਾਨ ਮੁੰਡਾ, ਮੂਲਾ ਨਾਮ ਕਰਕੇ ਖੱਤਰੀਆਂ ਦਾ, ਉਸਦੇ ਪਾਸ ਜਦੋਂ ਮਰਦਾਨੇ ਨੇ ਕਿਹਾ ਇੱਕ ਪੈਸੇ ਦਾ ਸੱਚ ਇੱਕ ਦਾ ਝੂਠ ਚਾਹੀਦਾ, ਉਹ ਕਹਿੰਦਾ ਲਿਆ ਦੇ ਦਿੰਦਾ। ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਮਰਨਾ ਸੱਚ ਔਰ ਜਿਉਣਾ ਝੂਠ। ਮਰਦਾਨਾ ਉਹ ਕਾਗਜ਼ ਲੈ ਕੇ ਗੁਰੂ ਬਾਬਾ ਜੀ ਦੇ ਅੱਗੇ ਲਿਆ ਰੱਖ। ਗੁਰੂ ਜੀ ਨੇ ਹੁਕਮ ਕੀਤਾ ਮਰਦਾਨਿਆ ਜਿਹਨੇ ਇਹ ਸੌਦਾ ਦਿੱਤਾ ਜਰਾ ਉਸਨੂੰ ਬੁਲਾ ਕੇ ਤਾਂ ਲੈ। ਫਿਰ ਮਰਦਾਨਾ ਸ਼ਹਿਰ ਜਾਂਦਾ ਹੈ, ਉਸ ਮੁਗਲੇ ਨੂੰ ਬੁਲਾ ਲੈਂਦਾ। ਮੂਲਾ ਆ ਕੇ ਹਜ਼ੂਰ ਦੇ ਚਰਨਾਂ 'ਤੇ ਸੀਸ ਰੱਖਦਾ ਹੈ, ਪੁੱਛਿਆ ਭਾਈ ਮੂਲਿਆ ਮਰਨਾ ਸੱਚ ਜਿਉਣਾ ਝੂਠ, ਇਹ ਗੱਲ ਅੱਛੀ ਤਰ੍ਹਾਂ ਨਿਸ਼ਚਿਤ ਹੈ? ਉਸਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਮਰਨਾ ਤਾਂ ਜ਼ਰੂਰੀ ਹੈ, ਇਸ ਤੋਂ ਤਾਂ ਕੋਈ ਰਹਿਤ ਹੋ ਹੀ ਨਹੀਂ ਸਕਦਾ, ਜੋ ਉਪਜੇ ਸੋ ਬਿਨ ਸਕਦਾ। ਪਰ ਉਹ ਆਦ ਕੇ ਕਾਲ ਮੌਤ ਵਾਹਿਗੁਰੂ ਦੀ ਕਿਹੋ ਜਿਹੀ ਪ੍ਰਬਲ ਸ਼ਕਤੀ ਹੈ, ਇਸ ਮੌਤ ਦੇ ਰਾਹੀਂ ਆਪਣੇ ਹੈ ਜੋ ਵੱਡਾ ਸੰਸਾਰ ਨਹੀਂ ਕਰੋੜਾਂ ਬ੍ਰਹਮਣ, ਉਹਨਾਂ ਨੂੰ ਇਸਦੇ ਆਸਰੇ ਆਪਣੇ ਸੰਦੂਕ ਵਿੱਚ ਸੰਕੋਚ ਲੈਂਦਾ। ਇਸ ਤੋਂ ਕੋਈ ਵੀ ਬਚ ਨਹੀਂ ਸਕਿਆ। ਬੜੇ ਬੜੇ ਪੀਰ ਪੈਗੰਬਰ ਔਲੀਏ ਰਾਜੇ ਮਹਾਰਾਜੇ ਰਾਟ ਸੂਰਮੇ ਸੋ ਸਭ ਇਸਦੇ ਚੱਕਰ ਵਿੱਚ ਆਏ, ਭਾਵੇਂ ਮਰਨ ਮਰਨ ਵਿੱਚ ਭੇਦ ਹੈ, ਜਿਹੜੇ ਵਾਹਿਗੁਰੂ ਨਾਲ ਮਿਲੇ ਨੇ ਉਹ ਮਰਦੇ ਨਹੀਂ, ਅਮਰ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ। ਸੰਸਾਰ 84 ਮਰਦੀ ਹੈ, ਲੇਕਿਨ ਇਸ ਤੋਂ ਬਚਿਆ ਕੋਈ ਵੀ ਨਹੀਂ ਹੈ। ਭਾਵ ਰੂਪੀ ਸਮੁੰਦਰ ਦੇ ਜਿਤਨੇ ਤਰੰਗ ਜਾਂ ਬੁਦਬਦੇ ਹਨ, ਸਭ ਅਭਾਵ ਰੂਪੀ ਸਮੁੰਦਰ ਵਿੱਚ ਲੈ ਹੋ ਜਾਂਦੇ। ਆਓ ਜਿਉਂ ਜਿਸ ਵਕਤ ਉਸ ਮੂਲੇ ਨੂੰ ਗੁਰੂ ਬਾਬੇ ਨੇ ਕਿਹਾ ਜੇਕਰ ਮਰਨਾ ਸੱਚਮੁੱਚ ਚਿੱਤ ਵਿੱਚ ਹੈ ਤਾਂ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਕਿਉਂ ਨਹੀਂ ਸ਼ਾਨਦਾਰ ਬਣਾਇਆ ਜਾਂਦਾ, ਕਿਉਂਕਿ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਉਸਨੂੰ ਨਾਮ ਵਾਹਿਗੁਰੂ ਦੀ ਭਗਤੀ ਕਰਕੇ ਅੱਛਾ ਬਣਾਉਣਾ ਚਾਹੀਦਾ। ਤੁਸੀਂ ਸਾਧ ਸਿੰਘ ਮਰਨਾ ਤਾਂ ਸੱਚ ਹੈ, ਜੀਵਨ 4 ਦਿਹਾੜੇ ਦਾ ਹੈ, ਇਹ ਵੀ ਨਹੀਂ ਕੋਈ ਕਹਿ ਸਕਦਾ ਇਸਦੀ ਜ਼ਿੰਦਗੀ ਕਿਤਨੀ। ਕਲਯੁੱਗ ਦੇ ਵਿੱਚ 100 ਸਾਲ ਦੀ ਆਯੂ ਰੱਖੀ ਹੈ, ਸਤਯੁੱਗ ਦੇ ਵੇਲੇ ਲੱਖ ਲੱਖ ਵਰੇ ਦੀ ਉਮਰ ਰੱਖੀ ਸੀ, ਪੁਰਾਣੀ ਦੀ ਤ੍ਰੇਤੇ ਯੁੱਗ ਵਿੱਚ 10,000 ਵਰਾ, ਦੁਆਪਰ ਵਿੱਚ 1,000 ਵਰਸ, ਕਲਯੁੱਗ ਵਿੱਚ 100 ਸਾਲ ਦੀ ਆਯੂ ਇਹ ਮਰਿਆਦਾ ਵਾਹਿਗੁਰੂ ਨੇ ਰੱਖੀ ਹੈ। ਪਰ ਹੁਣ ਤਾਂ 19 ਵੀ ਨਹੀਂ ਰਹਿ ਗਈ, 5,000 ਤੋਂ ਉੱਪਰ ਕਲਯੁੱਗ ਚੱਲਦਾ ਹੈ, ਆਯੂ ਦਾ ਉਮਰ ਦਾ ਐਸਟੀਮੇਟ ਬਹੁਤ ਘੱਟ ਗਿਆ, ਤਾਂ ਤੇ ਰਹਿਣਾ ਕਿਸੇ ਨੇ ਵੀ ਨਹੀਂ। ਸੋ ਅਗਰ ਐਸੀ ਗੱਲ ਹੈ ਤਾਂ ਅਗੰਤ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ, ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ। ਜਿਨ੍ਹਾਂ ਨੇ ਸੁਧਾਰ ਲਿਆ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਬਾਕੀ ਜਿਹੜੇ ਅਜੇ ਗਲਤ ਰਸਤੇ 'ਤੇ ਚੱਲਦੇ ਹਨ ਉਹਨਾਂ ਨੂੰ ਸੁਧਾਰਨ ਦੇ ਵਾਸਤੇ ਕਮਰ ਕਸ਼ੇ ਕਰਨੀ ਚਾਹੀਦੇ ਹਨ। ਆਓ ਗਣਕਾਂ ਨੂੰ ਇਹ ਸਮਾਂ ਆਇਆ ਹੋਇਆ ਹੈ, ਜਿਸਨੂੰ ਇਹ ਸਮਾਂ ਯਾਦ ਹੈ ਉਸਨੂੰ ਆਲਸ ਕਿੱਥੇ, ਉਸਨੂੰ ਸੁਸਤੀ ਕਿੱਥੇ, ਉਸਨੂੰ ਹੋਰ ਦੁਨੀਆ ਦੀਆਂ ਚੀਜ਼ਾਂ ਕਿਵੇਂ ਰੋਕ ਸਕਦੀਆਂ ਹਨ। ਕਿਉਂ ਨਿਤਾ ਪ੍ਰਤੀ ਨਿਤਨੇਮ ਦੇ ਨਾਲ ਉਸਨੇ ਆਪਣਾ ਰੋਜ਼ ਹੀ ਤੋਤੇ ਨੂੰ ਰਾਮ ਰਾਮ ਪੜਾਉਣਾ ਸ਼ੁਰੂ ਕਰ ਦਿੱਤਾ। ਇਹ ਅਸੂਲ ਹੈ, ਜਿਉਂ ਜਿਉਂ ਕੱਪੜੇ ਨੂੰ ਸਾਬਣ ਲੱਗਦਾ ਹੈ ਉਹਦੀ ਮੈਲ ਦੂਰ ਹੁੰਦੀ ਹੈ, ਸ਼ੁੱਧੀ ਆਉਂਦੀ ਹੈ। ਇਸੀ ਤਰ੍ਹਾਂ ਮਨ ਰੂਪੀ ਵਸਤਰ ਨੂੰ ਜਿਉਂ ਜਿਉਂ ਨਾਮ ਰੂਪੀ ਸਾਬਣ ਲੱਗਦਾ ਹੈ ਇਹਦੀ ਮੈਲ ਦੂਰ ਹੁੰਦੀ ਹੈ, ਮਨ ਸ਼ੁੱਧ ਹੁੰਦਾ ਚਲਾ ਜਾਂਦਾ ਹੈ। ਗੁਰੂ ਬਾਬਾ ਜੀ ਦੀ ਚਰਚਾ ਸਿੱਧਾਂ ਨਾਲ ਕਈ ਦਫ਼ਾ ਹੋਈ। ਸੁਮੇਰ ਪਰਬਤ 'ਤੇ ਗੋਰਖ ਆਦਿ ਸਿੱਧਾਂ ਨਾਲ ਚਰਚਾ ਹੋਈ। ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਗੁਰੂ ਜੀ ਨੇ ਸ੍ਰੀ ਜਪੀ ਸਾਹਿਬ ਦਾ ਉਚਾਰਨ ਕੀਤਾ। ਸਿੱਧਾਂ ਦਾ ਮਾਰਗ ਪ੍ਰਾਣਾਯਾਮ ਸੀ, ਗੁਰੂ ਬਾਬੇ ਦਾ ਮਾਰਗ ਪ੍ਰੇਮਾ ਭਗਤੀ। ਸੋ ਸਿੱਧਾਂ ਯਾਨੀ ਗੋਰਖ ਨੇ ਪ੍ਰਸ਼ਨ ਕੀਤਾ, ਗੁਰੂ ਨਾਨਕ ਜੀ ਆਪ ਦਾ ਮਾਰਗ ਪ੍ਰੇਮਾ ਭਗਤੀ ਹੈ, ਸਾਡਾ ਮਾਰਗ ਹੈ ਯੋਗਾ ਅਭਿਆਸ। ਅਸੀਂ ਯੋਗਾ ਅਭਿਆਸ ਦੇ ਆਸਰੇ ਆਪਣੇ ਪੁਰਾਣਾਂ ਨੂੰ ਦਸਵੇਂ ਦੁਆਰ ਸਥਿਤ ਕਰਕੇ ਫਿਰ ਗਿਆਨ ਦੀ ਪ੍ਰਾਪਤੀ ਦਾ ਉਪਰਾਲਾ ਕਰਦੇ ਹਾਂ, ਜਿਸ 'ਤੇ ਜਨਮ ਮਰਨ ਦੀ ਨਿਵਿਰਤੀ ਹੁੰਦੀ ਹੈ। ਆਪ ਕੈਸੇ ਕਰਦੇ ਹੋ? ਗੁਰੂ ਜੀ ਕਹਿੰਦੇ ਅਸੀਂ ਅੰਤਕਰਨ ਨੂੰ ਸ਼ੁੱਧ ਕਰਨ ਵਾਸਤੇ, ਮਨ ਨੂੰ ਸਾਫ ਕਰਨ ਵਾਸਤੇ, ਇਸ ਨੂੰ ਨਾਮ ਰੂਪੀ ਸਾਬਣ ਲਗਾ ਕੇ ਸਫਾ ਕਰਕੇ ਉਸ ਨੂੰ ਬ੍ਰਹਮ ਗਿਆਨ ਦਾ ਰੰਗ ਚਾੜਨ ਦਾ ਉਪਰਾਲਾ ਕਰਦੇ ਹਾਂ। ਉਸ ਮੌਕੇ ਇਉਂ ਆਪਣੇ ਉਚਾਰਨ ਕੀਤਾ ਸੀ,
ਤੇਰੀ ਮੱਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪੇ ਸੋ ਲੈ ਬੰਦਿਆ, ਮੱਤ ਪਾਪਾਂ ਨਾਲ ਨਾਮ ਜਪੇ ਸੋ ਲੈ ਬੰਦਿਆ।
ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਗੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਤਾ ਨਾਵੇਂ ਕੇਰਮ। ਹੱਥਾਂ ਪੈਰਾਂ ਨੂੰ ਮਿੱਟੀ ਕੱਟਾ ਲੱਗ ਜਾਵੇ, ਪਾਣੀ ਨਾਲ ਸਫਾ ਹੋ ਜਾਂਦਾ, ਕੱਪੜਿਆਂ ਨੂੰ ਮੈਲ ਕੁਚੈਲ ਲੱਗ ਜਾਵੇ, ਸਾਬਣ ਨਾਲ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਪਾਪਾਂ ਕਰਕੇ ਮਤ ਮੈਲੀ ਹੋ ਗਈ ਹੈ, ਉਸਨੂੰ ਪ੍ਰੇਮ ਨਾਲ ਭਜਨ ਕੀਤੇ ਆ, ਪ੍ਰੇਮ ਨਾਲ ਨਾਮ ਦਾ ਸਾਬਣ ਲਗਾਇਆ, ਉਹ ਮਤ ਸ਼ੁੱਧ ਹੁੰਦੀ ਹੈ। ਇਨਸਾਨ ਬੁਰਾਈਆਂ ਕਿਉਂ ਕਰਦਾ? ਮੈਲੀ ਮਤ ਕਰਕੇ। ਭਲੇ ਕਰਮ ਕਿਉਂ ਕਰਦਾ? ਚੰਗੀ ਮਤ ਕਰਕੇ। ਜਿਹੀ ਜੀ ਕਿਸੇ ਦੀ ਮਤ ਹੈ, ਵੈਸੀ ਹੀ ਇਸ ਦੇਸ਼ ਦੇ ਕਰਤੱਵ ਹੁੰਦੇ ਹਨ। ਜਿਵੇਂ ਗੱਡੀ ਹੈ, ਫਿਰ ਉਸਦਾ ਡਰਾਈਵਰ ਸ਼ਰਾਬ ਆਦਿ ਪੀ ਕੇ ਗੱਡੀ ਚਲਾਉਂਦਾ ਹੈ, ਤਾਂ ਗੱਡੀ ਦੀ ਖੈਰ ਕਿਤਨੇ ਕੁ ਦਿਨ? ਬੜੀ ਜਲਦੀ ਗੱਡੀ ਨੂੰ ਪੰਨੇਗਾ, ਆਪ ਵੀ ਆਪਣੇ ਹੱਡ ਗੋਡੇ ਤੜਾਏਗਾ, ਮਾਲਕ ਨੂੰ ਵੀ ਮਾਰੇਗਾ। ਜਿਹੜਾ ਸਮਝ ਵਾਲਾ ਹੈ, ਠੀਕ ਮੱਤ ਹੈ ਜਿਸਦੀ, ਉਹ ਗੱਡੀ ਨੂੰ ਠੀਕ ਚਲਾਏਗਾ, ਆਪ ਵੀ ਸੁਖੀ ਰਹੇਗਾ, ਗੱਡੀ ਦੀ ਉਮਰ ਵੀ ਵੱਧ ਜਾਏਗੀ, ਮਾਲਕ ਵੀ ਸੁਖੀ ਰਹੇ। ਇਸੇ ਤਰ੍ਹਾਂ ਹੀ ਜਿਸਮ ਰੂਪੀ ਗੱਡੀ ਹੈ, ਬੁੱਧ ਇਸਦਾ ਡਰਾਈਵਰ ਹੈ, ਜੀਵਾਤਮਾ ਇਸਦਾ ਮਾਲਕ ਹੈ। ਜਿਸਦੀ ਬੁੱਧ ਸ਼ੁੱਧ ਹੈ, ਉਹ ਰਾਹੇ ਰਾਸਤੇ 'ਤੇ ਠੀਕ ਰਸਤੇ 'ਤੇ ਚਲਾਉਂਦਾ, ਉਸਦੇ ਨਾਲ ਸੁਖੀ ਵੀ ਰਹਿੰਦਾ, ਸਰੀਰ ਵੀ ਸੁਖੀ ਰਹਿੰਦਾ, ਜੀਵਾਤਮਾ ਵੀ ਔਰ ਇਹ ਵੀ ਸੁਖੀ, ਬੁੱਧ ਵੀ ਸੁਖੀ। ਅਗਰ ਬੁੱਧ ਮਲਨ ਹੈ, ਗਲਤ ਰਸਤੇ 'ਤੇ ਚਲਾਏਗਾ, ਉਹਦਾ ਖਮਿਆਜ਼ਾ ਬਹੁਤ ਬੁਰਾ ਭੁਗਤਣਾ ਪਏਗਾ। ਸੋ ਮਤ ਦੇ ਸ਼ੁੱਧ ਹੋਣ ਦਾ ਕਾਰਨ ਸਤਸੰਗ ਦੁਆਰਾ ਭਜਨ ਹੈ, ਮਤ ਦੇ ਮਲੀਨ ਹੋਣ ਦਾ ਕਾਰਨ ਕੁਸੰਗ ਦੁਆਰਾ ਬੁਰਾਈਆਂ ਵਿੱਚ ਪ੍ਰਵਿਰਤੀ ਹੈ। ਜੈਸੀ ਸੰਗਤ ਵੈਸੀ ਰੰਗਤ ਹੋਇਆ ਕਰਦੀ। ਤਾਂ ਤਿਆਉ ਨਿਤਾ ਪ੍ਰਤੀ ਜਿਹੜੇ ਮਨ ਰੂਪੀ ਕੱਪੜੇ ਨੂੰ ਨਾਮ ਰੂਪੀ ਸਾਬਣ ਲਗਾਉਂਦੇ ਹਨ, ਉਹ ਸਾਫ਼ ਅਤੇ ਸ਼ੁੱਧ ਹੁੰਦਾ ਚਲਾ ਜਾਂਦਾ। ਸਾਫ਼ ਅਤੇ ਸ਼ੁੱਧ ਮਨ ਜਿਹੜਾ ਹੈ, ਉਹ ਬੁਰਾਈਆਂ ਤੋਂ ਨਫ਼ਰਤ ਖਾਂਦਾ ਹੈ। ਜਿੰਨਾ ਜਿੰਨਾ ਜ਼ਿਆਦਾ ਮੈਲਾ ਮਨ, ਉਹਨਾਂ ਬੁਰਾਈਆਂ ਵੱਲ ਜ਼ਿਆਦਾ ਖਿੱਚ ਖਾਂਦਾ, ਤਾਂ ਮਨ ਭਜਨ ਵਿੱਚ ਵੀ ਨਹੀਂ ਟਿਕਦਾ, ਸੋ ਜਿਉਂ ਜਿਉਂ ਮਨ ਸ਼ੁੱਧ ਹੁੰਦਾ ਹੈ, ਇਕਾਗਰ ਹੁੰਦਾ ਚਲਾ ਜਾਂਦਾ ਭਜਨ, ਉਹਦੀ ਇਕਾਗਰਤਾ ਬਹੁਤ ਜਲਦੀ ਹੁੰਦੀ ਹੈ। ਸੋ ਬੁਰਾਈਆਂ ਵੱਲੋਂ ਵੀ ਉਪਰਾਮਤਾ ਵਾਸੀ ਹੋਣੀ ਹੋਈ, ਜਿਹਦਾ ਮਨ ਬਿਲਕੁਲ ਸ਼ੁੱਧ ਹੋ ਚੁੱਕਾ, ਉਹ ਜਿਹੜੀਆਂ ਬੁਰਾਈਆਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਹਨ, ਕੋਈ ਕਹਿੰਦਾ ਮੇਰੇ ਤੋਂ ਸ਼ਰਾਬ ਨਹੀਂ ਛੱਡਣੀ, ਕੋਈ ਕਹਿੰਦਾ ਮੇਰੇ ਤੋਂ ਆਹ ਨਹੀਂ ਛੱਡ ਹੁੰਦਾ, ਉਹ ਉਸ ਸ਼ਖਸ ਦੇ ਸਾਹਮਣੇ ਕੁਛ ਵੀ ਮਾਇਨੇ ਨਹੀਂ ਰੱਖਦੀਆਂ ਜਿਹਦਾ ਮਨ ਸਫਾ ਹੋ ਗਿਆ ਹੋਵੇ। ਇਹ ਤਾਂ ਮੇਲੇ ਮਨ ਕਰਕੇ ਹੀ ਇਹ ਮੇਲੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹੁੰਦੀਆਂ ਹਨ। ਤਾਂ ਤੇ ਭਜਨ ਕਰਦਿਆਂ ਕਰਦਿਆਂ ਮਨ ਔਰ ਬੁੱਧ ਸ਼ੁੱਧ ਹੋ ਜਾਂਦੇ ਹਨ, ਜਦੋਂ ਇਹ ਸ਼ੁੱਧ ਹੋ ਗਏ ਬੁਰਾਈ ਆਪੇ ਪਿੱਛੇ ਰਹਿ ਜਾਂਦੀ ਹੁੰਦੀ ਹੈ। ਤਾਂ ਤੇ ਨਿੱਤ ਦਾ ਨਿਯਮ ਜਿਹੜਾ ਹੈ ਇਹਨਾਂ ਵਿੱਚ ਬੜੀ ਬਰਕਤ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਇਸ ਨਿਯਮ ਕਰਦਿਆਂ ਕਰਦਿਆਂ ਆਹਿਸਤਾ ਆਹਿਸਤਾ ਕਿੱਥੇ ਪਹੁੰਚ ਜਾਂਦਾ, ਥੋੜ੍ਹਾ 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 ਕਰਦੇ ਵੀ ਕਿਤੇ ਦੂਰ ਚਲਾ ਜਾਂਦਾ ਹੈ। ਥੋੜ੍ਹਾ ਥੋੜ੍ਹਾ ਧਨ ਕੋਈ ਜਮ੍ਹਾਂ ਕਰਦਾ ਚਲਾ ਜਾਵੇ ਉਹਦੇ ਪਾਸ ਕਿਤਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਥੋੜ੍ਹਾ ਥੋੜ੍ਹਾ ਵੀ ਭਜਨ ਕਰਦੇ ਕਰਦੇ ਇਸਦੇ ਪਾਸ ਬਹੁਤ ਵੱਡਾ ਨਾਮ ਦਾ ਖਜ਼ਾਨਾ ਹੋ ਜਾਂਦਾ ਹੈ। ਤਾਂ ਤੇ ਉਹ ਗਣਕਾਂ ਨੇ ਨਿੱਤਾ ਪ੍ਰਤੀਤ ਤੋਤੇ ਨੂੰ ਰਾਮ ਰਾਮ ਪੜਾਉਣਾ ਸ਼ੁਰੂ ਕੀਤਾ। ਇੱਕ ਵੀ ਨਾਗਾ ਨਹੀਂ ਪਾਉਂਦੀ, ਪਰ ਨਾਗਾ ਉਦੋਂ ਪੈਂਦਾ ਜਦੋਂ ਸਰੀਰ ਕੋਈ ਢਿੱਲਾ ਮੱਠਾ ਬਿਮਾਰ ਸਮਾਸ ਹੋ ਜਾਵੇ, ਵਰਨਾ ਜਾਣ ਬੁੱਝ ਕੇ ਸਵਸਥ ਹਾਲਤ ਵਿੱਚ ਬਿਲਕੁਲ ਨਾਗਾ ਨਹੀਂ। ਇਸੇ ਤਰ੍ਹਾਂ ਜਿਹੜੇ ਨਿਤਨੇਮ ਹੀ ਹਨ ਉਹ ਬਿਲਕੁਲ ਆਪਣੇ ਨਿਤਨੇਮ ਵਿੱਚ ਨਾਗਾ ਨਹੀਂ ਪਾਉਂਦੇ। ਹਾਂ, ਸਰੀਰ ਬਿਮਾਰ ਠਮਾਰ ਉਹ ਬੇਵਸੀ ਗਲਤ ਹੁੰਦੀ ਹੈ। ਵਿਸ਼ਵਾਸ ਤੇ ਨਿਤਨੇਮ ਕਰਦਿਆਂ ਕਰਦਿਆਂ ਹੀ ਇਸਦੇ ਚਿੱਤ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮ ਤੋਂ ਅੱਗੇ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਇਉਂ ਗਣਕਾਂ ਨੇ ਐਸਾ ਕਰਨਾ ਸ਼ੁਰੂ ਕਰ ਦਿੱਤਾ।
ਸਤਿਸੰਗ ਦੇ ਸੰਤਾਂ ਨੇ ਤੋਤਾ ਗਣਕਾ ਪਾਪਕਾਰੀ ਹੈ,
ਪਹਿਲੇ ਨਿਤਨੇਮ ਹੱਥ ਨਾਲ ਕਰਨਾ ਪੈਂਦਾ। ਇਹਦੇ ਫਾਇਦੇ, ਇਸਦੇ ਗੁਣ, ਇਸਦੇ ਲਾਭ, ਇਸਦੀਆਂ ਸ਼ਕਤੀਆਂ ਜਦੋਂ ਚਿੱਤ ਵਿੱਚ ਬੈਠ ਜਾਣ, ਭਜਨ ਦੇ ਵਿੱਚ ਬੜੀਆਂ ਬਰਕਤਾਂ ਨੂੰ, ਬੜੀਆਂ ਸ਼ਕਤੀਆਂ ਨੂੰ, ਬੜੇ ਗੁਣ, ਬੜੇ ਫਾਇਦੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੀ, ਜਿਸਦੇ 24,000 ਅੱਖਰ, 24 ਅਸ਼ਟ ਦੇ 24 ਸਲੋਕ ਹਨ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਵੇ ਸ੍ਰੀ ਸੁਖਮਨੀ ਸਾਹਿਬ ਦਾ, ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੁੰਦੇ ਹਨ। ਅੱਠਾਂ ਪਹਿਰਾਂ 'ਚ ਅਨੁਮਾਨ ਹੈ, ਰਾਨੀ ਮਾਤਰ ਨੂੰ 24,000 ਸਾਹ ਆ ਜਾਂਦਾ, ਭਾਵੇਂ ਇਸ ਦੀ ਕਿਰਿਆ ਦੇ ਮੁਤਾਬਕ ਇਹ ਘੱਟ ਵੱਧ ਵੀ ਜਾਂਦੇ ਹਨ। ਬੈਠ 12 ਚਲਤੇ 18, ਬਹੁਤ ਚੱਲੇ 25, ਮੈਥਨ ਕਰਤੇ 64 ਚਲਦੇ ਕਿਉਂ ਨਾ ਫਜੇ ਜਲਦੀ, ਇਉਂ ਸਾਸਾਂ ਦੀ ਰਫਤਾਰ ਹੈ, ਪਰ ਫਿਰ ਵੀ ਅਨੁਮਾਨ ਹੈ ਤਕਰੀਬਨ 24,000 ਸਾਹ ਆ ਜਾਂਦਾ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਿਆ ਜਾਵੇ ਜੋ ਤਕਰੀਬਨ ਘੰਟੇ ਵਿੱਚ ਹੋ ਜਾਂਦਾ, ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕੀਤੇ ਜਾਣ ਸ੍ਰੀ ਸੁਖਮਨੀ ਸਾਹਿਬ ਦੇ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ ਆਦਿ ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕਾਂ, ਸਭ ਦਾ ਸਿਧਾਂਤ ਆ ਜਾਂਦਾ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਸੋਇਓਂ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਹੀ ਗੁਰੂ ਜੀ ਨੇ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ ਹਨ। ਜਦੋਂ ਪਾਠ ਕਰਦੇ ਹਾਂ ਪ੍ਰਭੂ ਦੇ ਸਿਮਰਨ ਦੇ, ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦੱਸੇ, ਪ੍ਰਭੂ ਕੇ ਸਿਮਰਨ ਗਰਭ ਨਾ ਬਸੇ, ਪ੍ਰਭੂ ਦੇ ਸਿਮਰਨ ਕਰਨ ਵਾਲੇ ਦੇ ਚਿੱਤ ਵਿੱਚ ਕਿਸੇ ਕਿਸਮ ਦਾ ਹੰਕਾਰ ਨਹੀਂ ਹੁੰਦਾ। ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ ਆਦਿ, ਜਿਹੜਾ ਇਸ ਨੂੰ ਖੁਆਰ ਕਰਦਾ ਹੈ ਇਹਨਾਂ ਸਾਰਿਆਂ ਤੋਂ ਬਰੀ ਹੋ ਜਾਂਦਾ। ਪ੍ਰਭੂ ਕੇ ਸਿਮਰਨ ਦੁੱਖ ਜਮਨਸ ਹੈ, ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਦੁੱਖ ਨਸ਼ਟ ਹੋ ਜਾਂਦਾ। ਪ੍ਰਭੂ ਕੇ ਸਿਮਰਨ ਕਾਲ ਪ੍ਰਹਰ ਹੈ, ਪ੍ਰਭੂ ਦੇ ਸਿਮਰਨ ਕਰਨ ਵਾਲਾ ਕਾਲ ਮੌਤ ਨੂੰ ਵੀ ਜਿੱਤ ਲੈਂਦਾ ਹੈ। ਪ੍ਰਭੂ ਕੇ ਸਿਮਰਨ ਦੁਸ਼ਮਣ ਤਰ ਹੈ, ਅੰਦਰੂਨੀ ਬੈਰੂਨੀ ਦੁਸ਼ਮਣ ਚੱਲ ਜਾਂਦੇ ਹਨ। ਪ੍ਰਭੂ ਕੇ ਸਿਮਰਨ ਹੋਰ ਇਤਿਹਾਸ ਹੈ, ਇਕੱਲੀ ਇਕੱਲੀ ਪੰਕਤੀ ਵਿੱਚ ਫਾਇਦੇ ਦੱਸ। ਜਦੋਂ ਇਸ ਦੀ ਵਿਚਾਰ ਕੀਤੀ ਜਾਂਦੀ, ਜਦੋਂ ਮਨ ਨੂੰ ਪਤਾ ਲੱਗਦਾ ਵੀ ਪ੍ਰਭੂ ਸਿਮਰਨ ਦੇ ਇਤਨੇ ਫਾਇਦੇ ਹਨ, ਇਤਨੇ ਲਾਭ ਹਨ, ਇਤਨੇ ਇਸਦੇ ਵਿੱਚ ਸ਼ਕਤੀਆਂ ਹਨ, ਤਾਂ ਮਨ ਅਵਸ਼ਿਅ ਸਿਮਰਨ ਵੱਲ ਚੁੱਕਦਾ। ਸਵਯੋਂ ਭਾਵੇਂ ਪਹਿਲੇ ਪਹਿਲ ਇਸਦਾ ਮਨ ਇਕਾਗਰ ਨਹੀਂ ਹੁੰਦਾ ਹੁੰਦਾ, ਪਰ ਸਿਮਰਨ ਦੇ ਭਜਨ ਦੇ ਫਾਇਦੇ ਦੇਖ ਕੇ ਇਹਦੇ ਚਿੱਤ ਵਿੱਚ ਭਜਨ ਦਾ ਸ਼ੌਕ ਅਵਸ਼ਿਅ ਜਾਗਦਾ ਹੈ। ਕਿਉਂ ਸਿਮਰਨ ਕਰਦਾ ਹੈ, ਪਹਿਲੇ ਹੱਥ ਨਾਲ ਆਪਣੇ ਨਿਤਨੇਮ ਕਰਦਾ, ਇਉਂ ਕਰਦਿਆਂ ਕਰਦਿਆਂ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। 4 ਕਿਸਮ ਦੇ ਭਜਨੀਕ ਦੱਸੇ ਹਨ, ਕਨਿਸ਼ਟ, ਮੱਧਮ, ਉੱਤਮ, ਸ੍ਰੇਸ਼ਟ। ਕਨਿਸ਼ਟ ਉਹ ਹਨ ਜਿਹੜੇ ਆਪਣਾ ਨਿਤਨੇਮ ਕਰਦੇ ਹਨ ਭਾਵੇਂ ਮਨ ਨਹੀਂ ਵੀ ਤਿਲਦਾ। ਮੱਧਮ ਉਹ ਹਨ ਜਿਹੜੇ ਆਪਣੇ ਮਨ ਨਾਲ ਝਗੜਦੇ ਹਨ, ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਉੱਤਮ ਉਹ ਹਨ ਜਿਹਨਾਂ ਦਾ ਮਨ ਸੋਹਣਾ ਇਕਾਗਰ ਹੋਣ ਲੱਗ ਪੈਂਦਾ, ਅਤੇ ਸ੍ਰੇਸ਼ਟ ਉਹ ਹਨ ਜਿਹੜੇ ਪ੍ਰਭੂ ਵਿੱਚ ਲੈ ਹੋ ਗਏ, ਲੀਨ ਹੋ ਗਏ, ਪਰਮ ਗਿਆਨਵਾਨ। ਸਵਯੋਂ ਪਹਿਲੇ ਪਹਿਲ ਭਾਵੇਂ ਮਨ ਨਹੀਂ ਵੀ ਲੱਗਦਾ, ਲੇਕਿਨ ਨਾ ਕਰਨ ਵਾਲਿਆਂ ਨਾਲੋਂ ਲੱਖਾਂ ਦਰਜੇ ਅੱਛੇ ਹਨ। ਕਿਉਂ? ਅਗਲੇਰੇ ਦਰਜੇ ਦੇ ਅਧਿਕਾਰੀ ਹੁੰਦੇ ਚਲੇ ਜਾਂਦੇ ਹਨ। ਕਿਉਂ? ਪਹਿਲੇ ਹੱਠ ਰੂਪ ਹੁੰਦਾ ਹੈ ਭਜਨ, ਅਤੇ ਦੂਸਰੀ ਸਹਿਜ ਅਵਸਥਾ ਆ ਜਾਂਦੀ ਹੈ। ਜਿਸ ਵਕਤ ਮਨ ਇਕਾਗਰ ਹੁੰਦਾ, ਉਸ ਮੌਕੇ ਤਮਾਮ ਦੁੱਖ ਇਹਦੇ ਨਸ਼ਟ ਹੁੰਦੇ ਹਨ। ਆਪਣੇ ਅਮਲ ਵਿੱਚ ਲਿਆ ਕੇ ਦੇਖੋ ਇਹ ਗੱਲ, ਜਦੋਂ ਮਨ ਟਿਕਿਆ ਹੁੰਦਾ ਭਜਨ ਦੇ ਵਿੱਚ, ਉਸ ਮੌਕੇ ਕੋਈ ਵੀ ਆਦ ਵਿਆਦ ਉਪਾਦ ਇਹਦੇ ਨੇੜੇ ਨਹੀਂ ਹੁੰਦਾ, ਕਿਉਂਕਿ ਸਾਰੇ ਦੁੱਖਾਂ ਦੀ ਪੈਦਾਇਸ਼ ਮਨ ਤੋਂ ਹੈ, ਖਿਆਲ ਤੋਂ। ਇਸ ਗੱਲ ਵਿੱਚ ਜੁੜ ਗਿਆ, ਉਸਦੇ ਭਜਨ ਵਿੱਚ ਜੁੜ ਗਿਆ, ਦੁੱਖਾਂ ਨੂੰ ਕਿੱਥੇ ਥਾਂ ਰਹੇਗਾ? ਤਾਂ ਤੇ ਮਨ ਦੀ ਇਕਾਗਰਤਾ ਪ੍ਰਭੂ ਚਰਣਾਂ ਵਿੱਚ ਪਰਮ ਵਿਭੂਤੀ ਹੈ। ਬੜਾ ਭਾਰਾ ਧਨ ਹੈ ਜਿਸ ਨੂੰ ਪ੍ਰਾਪਤ ਹੋ ਗਿਆ, ਉਹ ਜਿਹਾ ਸੁਖੀ ਦੁਨੀਆਂ ਦੇ ਸੱਤੇ 'ਚ ਕੌਣ ਹੈ? ਸੱਤਾਂ ਵਲੈਤਾਂ ਦਾ ਬਾਦਸ਼ਾਹ ਵੀ ਦੁਖੀ, ਯਾਨੀ ਉਹ ਜਿਹਾ ਸੁਖੀ ਨਹੀਂ ਹੁੰਦਾ। ਕਦੇ ਹੀ ਗੁਰੂ ਬਾਬੇ ਨੇ ਦੱਸਿਆ, ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਸੋ ਆਓ ਖਿਆਲ ਕਰੋ, ਇਉਂ ਫਿਰ ਭਜਨ ਇਹੀ ਭਜਨ ਰਸ ਰੂਪ ਯਾਨੀ ਆਨੰਦ ਰੂਪ। ਜਦੋਂ ਭਜਨ ਦਾ ਆਨੰਦ ਪ੍ਰਾਪਤ ਹੋ ਜਾਏ, ਤਾਂ ਫਿਰ ਇਸਨੂੰ ਛੱਡ ਨਹੀਂ ਸਕਦਾ। ਮਨ ਦਾ ਸੁਭਾਵ ਹੈ, ਜਿੱਥੇ ਇਸਨੂੰ ਸੁੱਖ ਮਿਲਦਾ ਉੱਥੇ ਨਸ ਮਿਟ ਜਾਂਦਾ। ਭਜਨ ਤਾਂ ਇਹੋ ਜਿਹਾ ਸੁੱਖ ਹੈ, ਅਵਿਨਾਸ਼ੀ ਸੁੱਖ ਹੈ, ਹੋਰ ਨਾਸੀ ਸੁੱਖ ਹਨ। ਹੋਰ ਦੁਨਿਆਵੀ ਸੁੱਖਾਂ ਦੇ ਪਿੱਛੇ ਬੜੇ ਦੁੱਖ ਛਿਪੇ ਪਏ ਹਨ। ਕਾਮੇ ਦੀਂਦੇ ਨਹੀਂ, ਵਿਚਾਰ ਰੂਪੀ ਅੱਖਾਂ ਜਿਹਨਾਂ ਦੀਆਂ ਖੁੱਲੀਆਂ ਉਹਨਾਂ ਨੂੰ ਦੀਂਦੇ ਹਨ, ਪਰ ਭਜਨ ਇੱਕ ਇਹੋ ਜਿਹਾ ਸੁੱਖ ਹੈ ਜਿਹਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਬਲਕਿ ਆਨੰਦ ਦਾ ਸਾਗਰ, ਆਨੰਦ ਦਾ ਸਮੁੰਦਰ ਵਾਹਿਗੁਰੂ ਹੈ, ਉਸਦੇ ਵਿੱਚ ਲੀਨ ਕਰਨੀ ਹੈ। ਆਓ, ਪਰ ਇਸ ਆਨੰਦ ਨੂੰ ਜਦੋਂ ਅਨੁਭਵ ਕਰਦਾ, ਇਹਦਾ ਮਨ ਟਿਕਦਾ ਹੈ, ਉਸ ਮੌਕੇ ਇਸ ਨੂੰ ਮਹਿਸੂਸ ਹੁੰਦਾ ਹੈ तो उस मौके समझदा है कि भजन कितना सुश्रु चीज है। उस अवस्था नूं इउं दस्सिया ना,
हर नाम अंगोला जी जिन्ना ने जागिया,
ਕਰਮ 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 ਕਰਮ
ਜਦੋਂ ਮਨ ਇਕਾਗਰ ਹੁੰਦਾ ਉਸ ਇਕਾਗਰਤਾ ਦੇ ਵਿੱਚ ਉਹ ਸੁੱਖ ਉਹ ਆਨੰਦ ਭਜਨ ਦਾ ਆਨੰਦ ਜਿਸ ਨੂੰ ਕਹਿੰਦੇ ਹਨ ਵਿਸ਼ੇ ਆਨੰਦ ਸੰਸਾਰ ਹੈ ਭਜਨ ਆਨੰਦ ਹਰੀਦਾਸ ਬ੍ਰਹਮਾਨੰਦ ਜੀਵਨ ਮੁਕਤ ਪਈ ਵਾਸ਼ਨਾ ਨਾਸ ਦੁਨੀਆਂ 'ਤੇ ਤਿੰਨ ਸੁੱਖ ਮੰਨੇ ਹਨ ਵਿਸ਼ੇ ਆਨੰਦ ਭਜਨ ਆਨੰਦ ਬ੍ਰਹਮਾਨੰਦ ਇੱਕ ਦਰਿਆ ਇੱਕ ਆਨੰਦ ਦੀ ਬੂੰਦ ਹੈ ਇੱਕ ਆਨੰਦ ਦਾ ਦਰਿਆ ਹੈ ਇੱਕ ਆਨੰਦ ਦਾ ਸਮੁੰਦਰ ਹੈ ਵਿਸ਼ੇ ਆਨੰਦ ਅੱਖਾਂ ਕੰਨ ਨਾਸ਼ਕਾਂ ਰਸਨਾ ਤੱਕ ਇੰਦਰੀ ਇਹਨਾਂ ਦੁਆਰਾ ਜਿਹੜਾ ਸੁੱਖ ਮਨ ਅਨੁਭਵ ਕਰਦਾ ਹੈ ਉਸਨੂੰ ਵਿਸ਼ੇ ਆਨੰਦ ਕਹਿੰਦੇ ਹਨ ਇਹ ਇੱਕ ਬੂੰਦ ਹੈ ਫਿਰ ਭਜਨ ਦਾ ਆਨੰਦ ਬਾਣੀ ਦੇ ਵਿੱਚ ਮਨ ਦੀ ਇਕਾਗਰਤਾ ਹਰੀ ਕੀਰਤਨ ਵਿੱਚ ਮਨ ਦੀ ਇਕਾਗਰਤਾ ਸਿਮਰਨ ਵਿੱਚ ਮਨ ਦੀ ਇਕਾਗਰਤਾ ਹੋਣੀ ਉਸਨੂੰ ਭਜਨ ਆਨੰਦ ਕਿਹਾ ਜਾਂਦਾ ਉਹ ਆਨੰਦ ਦਾ ਦਰਿਆ ਹੈ ਬੂੰਦ ਨਾਲੋਂ ਦਰਿਆ ਕਿਤਨੀ ਵੱਡੀ ਚੀਜ਼ ਫਿਰ ਭਜਨ ਕਰਦੇ 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 ਬ੍ਰਹਮ ਗਿਆਨ ਦੀ ਤੱਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਆਸਰੇ ਤੱਤ ਗਿਆਨ ਵਾਸ਼ਨਾ ਖੈ ਮਨੋ ਨਾਲ ਵਾਸ਼ਨਾ ਮੁੱਕ ਜਾਂਦੀਆਂ ਹਨ ਅਤੇ ਵਾਸ਼ਨਾ ਮੁੱਕੀਆਂ ਮਨ ਦਾ ਵੀ ਅਭਾਵ ਹੋ ਜਾਂਦਾ ਬਾਕੀ ਆਨੰਦ ਦਾ ਸਾਗਰ ਵਹਿਗੁਰੂ ਰਹਿੰਦਾ ਉਸਨੂੰ ਆਨੰਦ ਦਾ ਸਮੁੰਦਰ ਕਿਹਾ ਜਾਂਦਾ ਹੈ ਤਾਂ ਤੇ ਉਸ ਭਜਨ ਦੇ ਆਨੰਦ ਦੀ ਬਾਬਤ ਹੀ ਦੱਸਦੇ ਹਨ ਸੋ ਜਾਣੇ ਜਿਨ ਚਾਖਿਆ ਹਰਨਾਮ ਅਮੋਲਾ ਇਹ ਮਨ ਦੀ ਇਕਾਗਰਤਾ ਦੁਆਰਾ ਹਨ ਜਿਤਨੇ ਸੁੱਖ ਹਨ ਮਨ ਦੀ ਇਕਾਗਰਤਾ ਤੋਂ ਬਿਨਾਂ ਕਿਤੇ ਵੀ ਸੁੱਖ ਨਹੀਂ ਹੈ ਸੋ ਆਓ ਇਉਂ ਇਸਨੂੰ ਆਨੰਦ ਦਾ ਦਰਿਆ ਦੱਸ ਇੱਕ ਦਫ਼ਾ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਅਰਜ਼ ਕੀਤੀ ਗਰੀਬ ਨਿਵਾਜ਼ ਸੁਣਿਆ ਹੈ ਨਾਮ ਦੇ ਵਿੱਚ ਭਜਨ ਦੇ ਵਿੱਚ ਕੁਮਾਰੀ ਹੈ ਮਸਤੀ ਹੈ ਸਰੂਰ ਹੈ ਆਨੰਦ ਹੈ ਨਾ ਉਤਰਨ ਵਾਲਾ ਨਸ਼ਾ ਹੈ ਕੀ ਇਹ ਸੱਚਮੁੱਚ ਹੈ ਜਾਂ ਕਥਨ ਮਾਤਰ ਹੀ ਹੈ ਇਹ ਵਚਨ ਸੁਣ ਕੇ ਗੁਰੂ ਦਸਮੇਸ਼ ਜੀ ਨੇ ਫਰਮਾਇਆ ਸਤਿਗੁਰੂ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲਿਆ ਕਰਦੀ ਹੈ ਉਹਨਾਂ ਨੇ ਜੋ ਕੁਛ ਕਥਨ ਕੀਤਾ ਹੈ ਠੀਕ ਹੀ ਹੈ ਉਹਨਾਂ ਦਾ ਫਰਮਾਨ ਐਸਾ ਹੈ
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ
असीम मद पुत्र जाए प्रभात नाम कुमारी नानका जड़ी रहे। दुनिया के लोग कई नशे वरतते, उन्होंने पूछा जाए क्यों, कहें गम गलत करने वास्ते, चिंता दुख भुलाने वास्ते यूं कहें। पर सात सिंह उस दे नाल गम ज़्यादा बढ़ जाते हैं, कई बीमारियां बढ़ गई हैं, फर्च वगैरह हो के बहुत दुख छिड़ते हैं, नतीजे चंगे नहीं बुरे निकलते हैं। सो यूं गुरु जी दस दिन पोस्ट भंग असीम मद उतर जाए प्रभात। पोस्ट अफीम मद कहिए शराब, भंग सुखा, ये चीज़ा जितनिया भी हैं, कोई गर्म तो खुश्क है, कोई ठंडी तो खुश्क है। अगर खुश्क ना हो इन्हों का नशा ही नहीं हो सकता। नाड़ियों खुश्की कर दी जाके फिर कुछ नशा जहा प्रतीत हों, तो हौली हौली खुश्की बद के कई बड़े पैड़े रोग पैदा कर देंगे हैं। तो गुरु जी कहते हैं एक योजा भी नशा है, एक योजा भी अमल है, जीते पैसे नहीं खर्च करने पेंदे, कोई रोग नहीं लगाउंदा, वो बहुत सारे उसके फायदे हैं। तो वो ना उतरन वाला नशा है, वो केड़ा है, नाम कुमारी नानक चढ़ी रहे दिन रात। गुरु कलगीधर महाराज जी के चरणों में सिखां की प्रार्थना भी वो नशा है कि ना है। गुरु जी ने फरमाया नाम दे विच, भजन दे विच, बाणी विच सरूर है, नशा है, बल्कि ना उतरन वाला नशा है। सिखां अर्ज की गरीब नवाज सानू तां कदे प्राप्त नहीं होया। गुरु जी ने फरमाया तुसीं भजन नहीं करते हो, बाणी नहीं पढ़ते होवोंगे। उन्हें अर्ज की सच्चे पातशाह बिला नागा पढ़ते हैं, नितनेम नाल पढ़ते हैं, कदे नेम च फर्क नहीं पाते, पर सानू वो जिसका यह जिक्र किया कदे भी प्राप्त नहीं होया। गुरु जी ने फिर कहा तुसीं पढ़ते नहीं होवोंगे बाणी, नाम सिमरन नहीं करते होवोगे। उन्होंने अर्ज की सच्चे पातशाह बिला नागा करते हाँ, नेम नाल करते हैं, पर सानू नहीं कदे वो नशा प्राप्त होया। खैर उन्होंने प्रैक्टिकली समझाने वास्ते हुक्म किया एक सिंह वड्डा गड़वा सुख निदान दार गड़के लै आओ, कुछ सरवलो दे बाटे लै आओ, ये चीज़ा हाजिर कर दिखाई गई। जिन्हें सवाल किया कि सानू कदे भजन चो बाणी चो आनंद नहीं प्राप्त होया, वो नशा नहीं प्राप्त होया, उन्होंने प्रैक्टिकली समझाने वास्ते जितने वो प्रेमी सन उन्होंने दो हिस्सों में बिठा लिया गया, अद्धे एक पासे अद्धे एक पासे, उन्होंने अगे एक एक बाटा रख दिता गया। उन्होंने बाटिया में थोड़ा थोड़ा दो दो कुटा सुखने दान रगड़े दियाँ पा दतिया गई। एक हुक्म होया तुसीं छक लो, दूजे नूं हुक्म होया तुसीं कुरलियां करो, गले दे अगे एक बूंद ना जाण दिओ। दोनों तिराने हुक्म की तामील की थी, जो जो हुक्म होया उस ते अमल किया। जिन्होंने हुक्म सी छकण दा छक लिया, जिन्होंने हुक्म सी कुरलियां दा कुरलियां कर दित्तियां गईयां। पंज सत दस मिनट गुजर गए, उन्होंने पूछा गया दसो जिन्हें छकिया सी उन्होंने पूछा तुहानूं अमल होया, कोई नशा होया? हाँ गरीब नाल थोड़ा थोड़ा कुछ महसूस हुंदा। दूसरियां नूं पूछा तुसीं दसो, उन्हें अर्ज की सच्चे पातशाह सानू तां कुरलियां दा हुक्म सी, छकण दा हुक्म नहीं सी, असीं कुरलियां कीतियां, कुरलियां वाले नूं भी कदे नशा होया? ये तो अगे जा के गले ते नाड़ां च खुशकी करेगा फिर नशा होंगे। सानू तो कुरलियां दा हुक्म सी, गले ते अगे एक बूंद जाण दा हुक्म नहीं सी, असीं ऐसा ही कीता। नशा तो उन्हां नूं होना चाहिए जिन्हां ने छकिया। दरअसल गुरु जी कहिंदे थोड़े सवाल का जवाब है, जेड़े भजन करते हैं उन्होंने नाम का नशा प्राप्त होंगे, जेड़े कुरलियां करते हैं उन्होंने नशा प्राप्त नहीं होंगे। नाम दे विच नशा जरूर है, जिवें सुखे च नशा है, जिन्होंने छकिया उन्होंने प्रतीत होया, जिन्होंने कुरलियां कीतियां उन्होंने प्रतीत नहीं होया, क्योंकि अगे गले ते पहुंचे। इसी तरह ही कुरलियां करनियां की हैं और भजन करना की है, इन्हें मन एकाग्र करके मन टका के जो भजन करना है, बल्कि मन भजन का स्वरूप बना देना। मन एक ही जी द्रवी भूत चीज़ है, जिस चीज़ का प्यार नाल बड़ी देर तक चिंतन करती रहनी उहदा रूप ही बन जाया करती, चित्त बिरती कही जी चीज़ है। सो इस तरह ਇਹ ਭਜਨ ਕਰਦੇ ਕਰਦੇ ਪ੍ਰੇਮ ਨਾਲ ਜਦੋਂ ਉਹਦਾ ਰੂਪ ਬਣ ਜਾਏਗੀ ਚਿੱਤ ਬਿਰਤੀ, ਤਾਂ ਫਿਰ ਉਹਦੇ ਵਿੱਚੋਂ ਨਸ਼ਾ ਵਸੀ ਪ੍ਰਾਪਤ ਹੋਣਾ। ਪਰਮੇਸ਼ੁਰ ਦਾ ਆਨੰਦ ਦਾ ਸਾਗਰ ਹੈ, ਸਮੁੰਦਰ ਹੈ, ਜਦੋਂ ਮਨ ਟਿਕਦਾ ਹੈ। ਤਾਂ ਤੇ ਆਪ ਪਹਿਲੇ ਪਹਿਲ ਹੱਥ ਨਾਲ ਕਰਨਾ ਪੈਂਦਾ, ਕਿਉਂ ਕਰਦੇ ਕਰਦੇ ਪ੍ਰੇਮ ਨਾਲ ਜਿਹੜੇ ਆਪਣੇ ਅਵਸਥਾ ਨੂੰ ਵਧਾਉਂਦੇ ਚਲੇ ਜਾਂਦੇ ਹਨ, ਉਹਨਾਂ ਨੂੰ ਆਖਰੀ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗਣਕਾਂ ਨੂੰ ਇਸੀ ਤਰ੍ਹਾਂ ਨਾਮ ਦਾ ਅਮਲ ਪ੍ਰਾਪਤ ਹੋਵੇ। ਜਿਸ ਨੂੰ ਐਸਾ ਨਾਮ ਦਾ ਅਮਲ ਪ੍ਰਾਪਤ ਹੋ ਜਾਏ, ਤਾਂ ਸਿੰਘ ਦੂਸਰੇ ਨਸ਼ੇ ਕੁਦਰਤੀ ਭੁੱਲ ਜਾਂਦੇ ਹਨ, ਦੂਸਰੇ ਸੁੱਖ ਕੁਦਰਤੀ ਭੁੱਲ ਜਾਂਦੇ ਹਨ। ਜਬ ਇਹ ਰਸ ਉਹ ਰਸ ਨਹੀਂ ਆਵਾ, ਇਹ ਰਸ ਪੀਆ ਉਹ ਰਸ ਨਹੀਂ ਪਾਵਾ। ਜਿਤਨੀ ਦੇਰ ਦੁਨੀਆਂ ਦੇ ਰਸਾਂ ਕਿਸਾਂ ਵਿੱਚ ਇਹਦੀ ਬਿਰਤੀ ਖੱਚਤ ਹੈ, ਭਜਨ ਰਸ ਨਹੀਂ ਪ੍ਰਾਪਤ ਹਨ। ਜਿਸ ਨੂੰ ਭਜਨ ਰਸ ਆ ਗਿਆ, ਉਹ ਰਸ ਚੰਗੇ ਨਹੀਂ ਲੱਗਦੇ ਹਨ। ਫਿਰ ਐਸਾ ਹੀ, ਕਿਉਂਕਿ ਜਿਸ ਨੂੰ ਆਨੰਦ ਦਾ ਸਮੁੰਦਰ ਜਾਂ ਦਰਿਆ ਮਿਲ ਗਿਆ, ਉਹ ਬਿੰਦ ਨੂੰ ਕਦ ਪਸੰਦ ਕਰਦਾ ਹੈ। ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਮਾਦ, ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਠ ਸਮਾ। ਇਸ ਤਰੀਕੇ ਸਿਰ ਹਰੀ ਰਸ ਜਿਹੜਾ ਹੈ, ਇਹਦੀ ਕੀਮਤ ਕਹਿਣ ਵਿੱਚ ਨਹੀਂ ਆਉਂਦੀ। ਜਿਸ ਨੂੰ ਪਾ ਕੇ ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ, ਅੰਮ੍ਰਿਤ ਨਾਮ ਮਹਾਂਰਸ ਪੀ ਨੇ। ਜਿਸ ਨੂੰ ਭਜਨ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਉਹ ਬਾਦਸ਼ਾਹ ਦਾ ਬਾਦਸ਼ਾਹ ਹੋਰ ਦੁਨੀਆ ਵੀ ਬਾਦਸ਼ਾਹ, ਉਹਦੇ ਸਾਰੇ ਵਸੀਕਾਰ ਹੋ ਜਾਂਦੇ ਹਨ। ਦੂਸਰੇ ਨਸ਼ੇ ਇਸ ਨੂੰ ਖੁਆਰ ਕਰਦੇ ਹਨ, ਤਾਂ ਤੇ ਉਹਨਾਂ ਦਾ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਵਾਸਤੇ ਜਦੋਂ ਇਹ ਰਸ ਆ ਜਾਏ, ਫਿਰ ਛੱਡ ਨਹੀਂ ਹੁੰਦਾ, ਸਹਿਜ ਸਮਾਨਾ ਪੀਤਰੇ ਛੋਡਿਆ ਨਾ ਜਾਏ। ਆਇਓ ਨਿੱਤਾ ਪ੍ਰਤੀ ਕਰਦਿਆਂ ਕਰਦਿਆਂ ਭਾਵੇਂ ਤੋਤੇ ਦੇ ਬਹਾਨੇ ਤੋਤੇ ਦੁਆਰਾ ਸਿਮਰਨ ਕੀਤਾ ਗਣਕਾਂ ਨੇ, ਪਰ ਉਹਦਾ ਮਨ ਇਕਾਗਰ ਹੋਣ ਲੱਗ ਪਿਆ। ਸ਼ੌਕ ਨਾਲ, ਪ੍ਰੇਮ ਨਾਲ, ਵੈਰਾਗ ਦੇ ਵਿੱਚ ਆ ਕੇ ਨਿੱਤਾ ਪ੍ਰਤੀ ਭਜਨ ਕਰਦਾ। ਸੋ ਇਸੀ ਤਰ੍ਹਾਂ ਜੇ ਕਿਤੇ ਕਤਾਈ ਉਸ ਤੋਂ ਨਿਤਨੇਮ ਨਾ ਹੋ ਸਕੇ, ਸਰੀਰ ਦੀ ਢਿੱਲ ਮੱਠ ਕਰਕੇ ਉਹਦਾ ਚਿੱਤ ਨਹੀਂ ਲੱਗਦਾ, ਜਿਵੇਂ ਅਮਲੀ ਨੂੰ ਅਮਲ ਨਾ ਮਿਲਣ ਕਰਕੇ ਉਹਦਾ ਚਿੱਤ ਉਦਾਸ ਹੋ ਜਾਂਦਾ ਹੈ, ਇਸੀ ਤਰ੍ਹਾਂ ਉਹਦੀ ਇਹ ਦਿਸ਼ਾ ਹੋ ਜਾਂਦੀ ਹੈ। ਬਾਬੇ ਫਰੀਦ, ਅਤੇ ਕਿਸੇ ਦਿਨ ਨਿਤਨੇਮ ਨਾ ਹੋ ਸਕਿਆ ਸਰੀਰ ਦੀ ਹਾਲਤ ਕੁਛ ਇਹੋ ਜਿਹੀ ਹੋਣ ਕਰਕੇ, ਕਿਉਂ ਸਰੀਰ ਇੱਕ ਇਹੋ ਜਿਹੀ ਚੀਜ਼ ਹੈ, ਸਾਧਨ ਪੰਜਾਂ ਤੱਤਾਂ ਦੀ ਇਹਦੀ ਬਨਾਵਟ ਹੈ। ਸਰੀਰ ਹੈ ਕਿ ਕਾਮ ਕ੍ਰੋਧ ਮਮਕਾਰ ਪਸ਼ੂਆਂ ਦੇ ਰਹਿਣ ਦਾ ਜੰਗਲ ਹੈ, ਹੋਰ ਕੁਛ ਨਹੀਂ। ਪਰ ਇਹਦੇ ਵਿੱਚ ਇੱਕ ਆਨੰਦ ਦਾ ਸਾਗਰ ਵਹਿਰੂ ਵੀ ਵਸਦਾ ਹੈ। ਅਗਰ ਉਹਦੇ ਨਾਲ ਗਿਰਤੀ ਲਗਾ ਦਿੱਤੀ ਜਾਵੇ, ਫਿਰ ਇਹ ਸਰੀਰ ਸਫਲ ਹੈ, ਵਰਨਾ ਇਹ ਅਫਲਾ ਹੈ। ਸਹੀਓਂ ਬਾਬੇ ਫਰੀਦ ਤੇ ਕਿਤੇ ਕਿਸੇ ਕਾਰਨ ਤੇ ਇੱਕ ਦਿਨ ਨਿਤਨੇਮ ਨਾ ਹੋ ਸਕਿਆ, ਉਹਦਾ ਚਿਹਰਾ ਉਦਾਸ ਹੈ, ਚਿੱਤ ਉਦਾਸ ਹੈ, ਕਿਉਂਕਿ ਮਨ ਦੀ ਅਵਸਥਾ ਚਿਹਰੇ ਤੋਂ ਪਛਾਣੀ ਜਾਂਦੀ ਹੈ। ਖੁਸ਼ੀ ਗਮੀ ਦਾ ਮੀਟਰ ਮਨੋ ਚਿਹਰਾ ਹੁੰਦਾ, ਸਿਆਣਦੇ ਪਛਾਣਦੇ ਹਨ ਕੋਈ ਸਮਝ ਵਾਲੇ ਪੁਰਸ਼। ਸੋ ਫਰੀਦ ਜੀ ਤੋਂ ਪੁੱਛਿਆ, ਬਾਬਾ ਜੀ ਕੀ ਕਾਰਨ ਅੱਜ ਚਿਹਰੇ ਪਰ ਉਦਾਸੀ ਹੈ, ਚਿਹਰੇ ਪਰ ਖੁਸ਼ੀ ਨਹੀਂ ਪ੍ਰਤੀਤ ਹੁੰਦੀ? ਉਸ ਮੌਕੇ ਫਰੀਦ ਜੀ ਨੇ ਠੰਡਾ ਸਾਹ ਭਰ ਕੇ ਕਿਹਾ, ਫਰੀਦਾ ਅੱਜ ਨਾ ਸੁੱਤੀ ਕੰਸਿਓਂ ਅੰਗ ਮੁੜੇ ਮੁੜ ਜਾਏ, ਜਾਏ ਪਿੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਰ, ਅੱਜ ਵਾਹਿਗੁਰੂ ਦਾ ਵਸਲ ਪ੍ਰਾਪਤ ਨਹੀਂ ਹੋਇਆ, ਚਿੱਤ ਬਿਰਤੀ ਵਾਹਿਗੁਰੂ ਨਾਲ ਨਹੀਂ ਲੱਗੀ, ਕਿਉਂਕਿ ਸਰੀਰ ਦੀ ਹਾਲਤ ਇਹੋ ਜਿਹੀ ਕਰਕੇ ਨੇਮ ਨਹੀਂ ਹੋ ਸਕਿਆ, ਮਨ ਉਦਾਸ ਹੈ, ਇਉਂ ਫਰਮਾਉਂਦੇ ਆ, ਮੇਰਾ ਅੰਗ ਮੁੜੇ ਮੁੜ ਜਾਏ, ਮੇਰਾ ਮੁੜ ਕਿਤੇ ਕਿਤਾਈ ਭਜਨ ਰਸੀਏ ਪੁਰਸ਼ ਤੋਂ ਕਿਸੇ ਦਿਨ ਜਿਤਨੇ ਆਦਿ ਨਾ ਹੋ ਸਕੇ ਉਹਦੀ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ। ਉਹਨੂੰ ਨਾਮ ਦਾ ਹੀ ਆਧਾਰ ਹੋ ਜਾਂਦਾ ਹੈ। ਨਾਮ ਤੋਂ ਬਿਨਾਂ ਹੋਰ ਕਿਸੇ ਵਸਤੂ ਦਾ ਉਹਨੂੰ ਆਧਾਰ ਨਹੀਂ। ਦੁਨੀਆ ਵੀ ਪ੍ਰਾਣਾਂ ਦੀ ਰਕਸ਼ਾ ਵਾਸਤੇ ਭਾਵੇਂ ਉਹ ਕੁਛ ਭੋਜਨ ਦਿੰਦਾ ਹੈ, ਤਨ ਢਕਣ ਨੂੰ ਕੱਪੜਾ ਦਿੰਦਾ ਹੈ, ਰਹਿਣ ਵਾਸਤੇ ਸਰੀਰ ਦੀਆਂ ਜ਼ਰੂਰੀਅਤ ਦਿੰਦਾ ਹੈ, ਲੇਕਿਨ ਸਿਰਫ ਸਰੀਰ ਦੀ ਰਕਸ਼ਾ ਵਾਸਤੇ, ਹੋਰ ਨਹੀਂ ਕੁਛ। ਸਰੀਰ ਦੀ ਰਕਸ਼ਾ ਕਰਕੇ ਇਸ ਤੋਂ ਭੋਜਨ ਕਰਵਾਉਂਦਾ, ਲੇਕਿਨ ਉਸਨੂੰ ਆਧਾਰ ਭਜਨ ਦਾ ਹੀ ਹੋ ਜਾਂਦਾ। ਇਉਂ ਸਾਧ ਸੰਗਤ ਗਨਕਾ ਦੀ ਇਹੋ ਜਿਹੀ ਅਵਸਥਾ ਹੋ ਗਈ। ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਮਨ ਇੰਦਰੇ ਖਿਚਖਾਣੋਂ ਹਟ ਜਾਂਦਾ, ਬੁਰਾਈਆਂ ਵੱਲ ਨਹੀਂ ਜਾਂਦੇ, ਨਾ ਮਨ ਦਾ ਪੁਰਨਾ ਬੁਰਾਈ ਵੱਲ ਜਾਵੇ, ਨਾ ਪੰਜੇ ਗਿਆਨ ਇੰਦਰੇ ਜੋ ਜਿਹਨਾਂ ਦੇ ਆਸਰੇ ਮਨ ਦੌੜਦਾ ਹੈ, ਇਹ ਦੁਆਰਾ ਵੀ ਸੰਕੋਚੇ ਜਾਂਦੇ ਨੇ, ਇਹ ਸੰਕੋਚ ਹੋ ਜਾਂਦਾ ਹੈ, ਬਲਕਿ ਇਹ ਵੀ ਭਜਨ ਵਿੱਚ ਲੱਗ ਜਾਂਦੇ ਹੈ। ਸੋ ਆਓ, ਇਹ ਜੀ ਸਵਸਥ ਅਵਸਥਾ ਪ੍ਰਾਪਤ ਹੋ ਗਈ, ਸਮਾਂ ਗੁਜ਼ਰਦਾ ਚਲਾ ਗਿਆ, ਸੋਹਣੀ ਜ਼ਿੰਦਗੀ ਭਜਨ ਆਨੰਦਮਈ ਹੋ ਗਈ। ਸੋ ਇਸੀ ਤਰ੍ਹਾਂ ਸਾਧਸੰਗ ਸਮਾਂ ਕਿਸੇ ਵਾਸਤੇ ਵੀ ਨਹੀਂ ਖਲੋਂਦਾ, ਤੁਰਿਆ ਹੀ ਜਾਂਦਾ ਹੈ, ਛਿਨ 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 ਕਰਕੇ। ਇਉਂ ਇੱਕ ਦਿਨ ਉਹ ਆ ਜਾਂਦਾ ਹੈ ਜਦੋਂ ਇਹ ਦੁਨੀਆ ਤੋਂ ਸਭ ਨੇ ਕੂਚ ਕਰ ਜਾਣਾ ਹੈ। ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਮੰਨੀਆਂ ਸਾਲ ਦੀਆਂ, 2-2 ਮਹੀਨੇ ਦੀ ਇੱਕ ਰੁੱਤ ਮੰਨੀ ਜਾਂਦੀ ਹੈ। ਜੇਠ ਹਾੜ ਦਾ ਮਹੀਨਾ ਇਸਨੂੰ ਸਖ਼ਤ ਗਰਮੀ ਦੀ ਰੁੱਤ ਮੰਨਦੇ ਹਨ, ਸਾਉਣ ਭਾਦੋ ਦਾ ਮਹੀਨਾ ਇਸਨੂੰ ਬਰਸਾਤ ਦੀ ਰੁੱਤ ਮੰਨਦੇ ਹਨ, ਬਾਰਿਸ਼ਾਂ ਜ਼ਿਆਦਾ ਪੈਂਦੀਆਂ। ਸੋ ਉਹ ਰੁੱਤ ਆ ਗਈ ਅੱਜ ਦਿਨੇ ਗਣਕਾਂ ਨੇ, ਤੋਤੇ ਨੂੰ ਬਦਾਮ ਚੂਰੀ ਖਵਾਉਣ ਵਾਸਤੇ, ਪਾਣੀ ਪੂਣੀ ਪਿਲਾਉਣ ਵਾਸਤੇ ਪਿੰਜਰੇ ਦੀ ਬਾਰੀ ਖੋਲ੍ਹੀ, ਉਸਨੂੰ ਉਹਦੀ ਖੁਰਾਕ ਦਿੱਤੀ। ਕੁਦਰਤੀ ਅੱਜ ਬਾਰੀ ਲਾਉਣੀ ਭੁੱਲ ਗਈ, ਪਿੰਜਰੇ ਦੀ ਖੁੱਲ੍ਹੀ ਰਹਿ ਗਈ, ਭਾਵੇਂ ਉੱਚੇ ਥਾਂ ਟੰਗਿਆ ਸੀ। ਰਾਤ ਦਾ ਵਕਤ ਹੋ ਗਿਆ, ਭਾਦੋਂ ਦੇ ਦਿਨ ਸੀ, ਵੱਟ ਪੈਂਦੇ ਸਨ, ਹਵਾ ਚੱਲਦੀ ਹੋਵੇ ਚੰਗੀ ਲੱਗਦੀ ਹੈ, ਜੇ ਵੱਟ ਪਏ ਸਾਰੇ ਦੁਖੀ ਹੁੰਦੇ ਹਨ, ਕਿਉਂਕਿ ਗਰਮੀ ਮਹਿਸੂਸ ਹੁੰਦੀ ਹੈ ਤੁਚਿਆਂ ਨੂੰ। ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ ਉਸ ਪਿੰਜਰੇ ਵਿੱਚ ਪ੍ਰਵੇਸ਼ ਕਰ ਜਾਂਦਾ, ਉੱਚਾ ਥਾਂ ਤੋਤੇ ਨੂੰ ਖਾ ਜਾਂਦਾ। ਸੱਪਾਂ ਦਾ ਸੁਭਾਅ ਹੈ, ਜਿਸ ਵਸਤੂ ਨੂੰ ਖਾਂਦੇ ਨੇ ਸਾਫ਼ ਹੀ ਨਿਕਲਦੇ ਨੇ, ਹੌਲੀ ਹੌਲੀ ਹੱਲ ਹੁੰਦੀ ਹੈ। ਇਉਂ ਉਸਨੂੰ ਖਾ ਲਿਆ, ਆਪ ਆਰਾਮ ਨਾਲ ਉੱਪਰ ਬੈਠੇ, ਥੋੜ੍ਹੀ ਹਵਾ ਲੱਗਦੀ ਹੈ, ਪਿਠਾਂ ਨਾਲੋਂ ਬਹੁਤ ਸੁਖੀ। ਇਸੀ ਤਰ੍ਹਾਂ ਵੇਲੇ ਸਿਰ ਸੌਂ ਗਏ ਗਨ, ਜਿਹੜੇ ਜਾਗਣ ਵਾਲੇ ਪੁਰਸ਼ਾਂ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਹੀ, ਉਹਨਾਂ ਨੂੰ ਅਵਸ਼ਯ ਉਸ ਵੇਲੇ ਜਾਗ ਆ ਜਾਂਦੀ ਹੈ। ਉੱਠ ਕੇ ਸੌਜ ਦਾਤਨ ਕੁਰਲਾ ਕਰਕੇ ਇਸ਼ਨਾਨ ਸੋਧਿਆ, ਆਲਸ ਦੂਰ ਹੋ ਗਈ, ਬੈਠ ਕੇ। ਉਹਨਾਂ ਸਮੇਂ ਵਿੱਚ ਅੱਜ ਕੱਲ੍ਹ ਮਾਮੂ ਬਿਜਲੀ ਯਾਦ ਨਹੀਂ ਸੀ, ਹਨੇਰਾ ਸੀ, ਆਸਣ ਵਿਛਿਆ ਹੁੰਦਾ, ਸਾਹਮਣੇ ਪਿੰਜਰਾ ਟੰਗਿਆ ਹੁੰਦਾ, ਉੱਥੇ ਆ ਬੈਠਣਾ ਇਸ਼ਨਾਨ ਕਰ, ਬੈਠ ਕੇ ਚੌਂਕੜਾ ਮਾਰ ਕੇ। ਰੋਜ਼ ਆਉਣ ਸਾਰੀ ਤੋਤੇ ਨੂੰ ਕਹਿਣਾ ਬੋਲੋ ਰਾਮ ਰਾਮ, ਪਹਿਲੀ ਆਵਾਜ਼ ਨਾਲ ਤੋਤਾ ਬੋਲ ਪੈਂਦਾ ਸੀ। ਅੱਜ ਜਦੋਂ ਕਿਹਾ ਬੋਲ ਰਾਮ ਰਾਮ, ਅੱਜ ਨਹੀਂ ਬੋਲਿਆ, ਜਿਸ ਵਿੱਚ ਖਿਆਲ ਆਇਆ ਸ਼ਾਇਦ ਸੁੱਤਾ ਪਿਆ ਹੁਣ, ਅੰਧੇਰਾ ਸੀ ਕਿਉਂਕਿ। ਉਸਨੇ ਫਿਰ ਕਿਹਾ ਬੋਲ ਰਾਮ ਰਾਮ, ਤੋਤੇ ਪਿੰਜਰਾ ਹਿਲਾ ਦਿੱਤਾ ਜਾਵੇ ਜਾਗ ਪਏਗਾ। ਗਾਂ ਨੂੰ ਹੱਥ ਕਰਕੇ, ਬਾਰੀ ਸੀ ਖੁੱਲ੍ਹੀ, ਉਹਦੇ ਵਿੱਚ ਬੈਠਾ ਹੋਇਆ ਸੀ ਸੱਪ, ਉਹਨੇ ਗਾਂ ਨੂੰ ਹੱਥ ਕਰਕੇ ਜਦੋਂ ਪਿੰਜਰਾ ਹਿਲਾਉਣ ਦੀ ਕੋਸ਼ਿਸ਼ ਕੀਤੀ, ਹੱਥ ਬਾਰੀ ਖੁੱਲ੍ਹੀ ਥਾਈ ਜਾ ਕੇ ਸੱਪ ਦੇ ਸਿਰ ਵਿੱਚ ਲੱਗਦਾ, ਅਤੇ ਨਾਲ ਦੀ ਨਾਲ ਆਵਾਜ਼ ਦਿੱਤੀ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ, ਸੱਪਾਂ ਦੀਆਂ ਕਿਸਮਾਂ ਆਉਂਦੀਆਂ, ਕਈ ਤਾਂ ਇਹੋ ਜਿਹੇ ਲੜ ਜਾਣ ਪਤਾ ਹੀ ਕੋਈ ਨਹੀਂ ਲੱਗਦਾ, ਕਈ ਬੜੇ ਜ਼ਹਿਰੀਲੇ ਹੁੰਦੇ ਹਨ। ਬੜਾ ਜ਼ਹਿਰੀਲਾ ਸੱਪ ਸੀ, ਸਿਰ ਦੇ ਵਿੱਚ ਹੱਥ ਲੱਗਿਆ, ਉੱਧਰੋਂ ਮੂੰਹ ਦੇ ਵਿੱਚੋਂ ਰਾਮ ਰਾਮ ਦੀ ਆਵਾਜ਼ ਨਿਕਲ ਰਹੀ ਸੀ, ਨਾਲ ਦੀ ਨਾਲ ਉਹਦੇ ਪ੍ਰਾਣ ਖਤਮ ਹੋ ਜਾਂਦੇ, ਇਹਨੇ ਮੌਤ ਹੋ ਗਈ। ਸਾਧਸੰਗ ਚੁੰਕਿ ਵਕਤੇ ਅਥੀਰ ਪਰਮੇਸ਼ੁਰ ਦਾ ਨਾਮ ਲੈਂਦੇ ਹਾਂ, ਉਹਦੇ ਸਰੀਰ ਦਾ ਅੰਤ ਹੋਇਆ, ਉਸੀ ਵਕਤ ਭਗਵਾਨ ਲੈ ਕੇ ਆ ਜਾਂਦੇ ਹਨ ਦੇਵਤਾ ਲੋਕ, ਦੁਬਾਨਾਂ ਵਿੱਚ ਬਿਠਾ ਕੇ ਸੱਚਖੰਡ ਬੈਕੁੰਠ ਧਾਮ, ਜਿੱਥੇ ਭਗਤ ਪਹੁੰਚਦੇ ਹਨ ਭਜਨ ਕਰਨ ਵਾਲਿਆਂ। ਯੋਗੀ ਜਨਾਂ ਤੋਂ ਵੀ ਉੱਚੀ ਗਤੀ ਪ੍ਰਾਪਤ ਹੋਈ। 6 ਕਿਸਮ ਦੀ ਗਤੀ ਹੈ ਲੋਕਾਂ ਦੀ, ਪਹਿਲੇ ਪਾਪੀਆਂ ਦੀ ਗਤੀ, ਦੂਜੀ ਪੁੰਨੀਆਂ ਦੀ, ਤੀਜੀ ਪ੍ਰਾਣਾਯਾਮੀਆਂ ਦੀ, ਕਈ ਯੋਗਾ ਵੈਸ਼ੀਆਂ ਦੀ, ਚੌਥੀ ਭਗਤਾਂ ਦੀ, ਪੰਜਵੀਂ ਬ੍ਰਹਮ ਗਿਆਨੀਆਂ ਦੀ, 6ਵੀਂ ਕਾਰਕਾਂ ਦੀ। 6 ਕਿਸਮ ਦੇ ਲੋਕ ਉਤਨੀ ਹੀ ਗਤੀ, ਥਲੇ ਥਲੇ ਦਾ ਗਤੀ ਹੈ। ਸੋ ਜਿਹੜੇ ਯੋਗੀ ਹਨ ਉਹਨਾਂ ਦੀ ਪਹੁੰਚ ਬ੍ਰਹਮ ਲੋਕ ਤੱਕ ਹੈ, ਬ੍ਰਹਮਾ ਦੇ ਲੋਕ ਤੱਕ, ਲੇਕਿਨ ਭਗਤਾਂ ਦੀ ਗਤੀ ਸੱਚਖੰਡ ਬੈਕੁੰਠਾਂ ਹੈ। ਸੋ ਇਹ ਕਿਉਂਕਿ ਭਜਨ ਕਰਦੀ ਕਰਦੀ ਨੇ ਸਰੀਰ ਛੱਡਿਆ ਸੀ, ਇਸ ਵਾਸਤੇ ਇਸਨੂੰ ਅਸਥੂਲ ਸਰੀਰ ਇੱਥੇ ਰਹਿ ਗਿਆ, ਸੂਖਮ ਸਰੀਰ ਦੇ ਸਹਿਤ ਇਸਦੇ ਜੀਵਾਤਮਾ ਨੂੰ ਬੈਕੁੰਠਾਂ ਨੂੰ ਪਵਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹੈ।
ਗਨਕ ਚੱਲੀ ਹੈ ਬਵਾਨਾ ਉੱਤੇ ਬੈਠ ਗਏ,
ਬੈਕੁੰਠ ਭਗਵਾਨ ਚੱਕ ਨਰਕਾਂ ਵਿੱਚ ਨਖਾ ਦਸ਼ਗੋਤਾ, ਜਿਸਨੇ ਪਹਿਲੇ ਕਰਤੱਵ ਹੋਰ ਨਰਕਾਂ ਵਿੱਚ ਜਾਣਾ ਸੀ, ਪਰ ਜਿਸ ਵਕਤ ਵਾਹਿਗੁਰੂ ਦੀ ਸ਼ਰਨ ਤੱਕੀਏ ਨੇ ਉਸਦਾ ਭਜਨ ਕਰਨਾ ਸ਼ੁਰੂ ਕੀਤਾ, ਆਪਣਾ ਜੀਵਨ ਵਾਹਿਗੁਰੂ 'ਤੇ ਅਰਪਣ ਕੀਤਾ, ਹੌਲੀ ਹੌਲੀ ਇੱਥੇ ਭਜਨ ਆਨੰਦ ਵਿੱਚ ਜ਼ਿੰਦਗੀ ਗੁਜ਼ਰੀ। ਜਦੋਂ ਆਯੂ ਪੂਰੀ ਹੋਈ, ਭਗਤਾਂ ਵਾਲੀ ਗਤੀ ਪ੍ਰਾਪਤ ਹੋਈ। 88,000 ਵਰੇ ਭਗਤੀ ਕਰਕੇ ਜਿਸ ਨੂੰ ਲੋਚਦੇ ਸਨ, ਉਹ ਉਸਨੂੰ ਤੁਰਤ ਹੀ ਪ੍ਰਾਪਤ ਹੋ ਗਈ। ਸੰਤ ਇਹੋ ਜਿਹਾ ਥਾਂ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ। ਭਗਤ ਤਰਲੋਚਨ ਜੀ ਤੋਂ ਪੁੱਛਿਆ ਗਿਆ, ਭਗਤ ਜੀ, ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਜਿਵੇਂ ਬੂੰਦ ਸਮੁੰਦਰ ਦੀ ਅੰਸ਼ ਹੋਇਆ ਕਰਦੀ ਹੈ, ਜਿਹਾ ਜਿਹਾ ਸੁਭਾਵ ਸਮੁੰਦਰ ਦੇ ਪਾਣੀ ਦਾ ਵੈਸਾ ਬੂੰਦ ਦਾ, ਉਹਦਾ ਸੁਭਾਵ ਵੀ ਦਰਵੀਭੂਤ ਹੋਣਾ ਇਹਦਾ ਵੀ। ਇਹ ਸਬੱਬ ਕੀ ਹੈ? ਜੀਵਾਤਮਾ ਔਰ ਪਰਮਾਤਮਾ। ਜੀਵਾਤਮਾ ਬੂੰਦ ਦੀ ਨਿਆਈ ਹੈ, ਪਰਮਾਤਮਾ ਸਮੁੰਦਰ ਦੀ ਨਿਆਈ ਹੈ। ਸੋ ਪਰਮਾਤਮਾ ਅੱਜ ਤੇ ਅਮਰ ਹੈ, ਜੰਮਣ ਮਰਨ ਵਿੱਚ ਨਹੀਂ ਆਉਂਦਾ, ਆਨੰਦ ਦਾ ਸਾਗਰ ਹੈ। ਜੀਵਾਤਮਾ ਕਿਉਂ ਜਨਮ ਮਰਨ ਦੇ ਚੱਕਰ 'ਚ ਫਿਰਦਾ ਹੈ? ਇਹ ਵਚਨ ਸੁਣ ਕੇ ਉਹਦੇ ਜਵਾਬ ਵਿੱਚ ਭਗਤ ਜੀ ਨੇ ਕਿਹਾ, ਇੱਕ ਕੋਈ ਸ਼ਹਿਜ਼ਾਦਾ ਕਿਸੇ ਰਾਜਾ ਆਪਣੇ ਮਕਾਨ ਵਿੱਚ ਆਪਣੇ ਮਹੱਲ ਵਿੱਚ ਬੈਠਾ, ਉਹਦੇ ਚਿੱਤ ਵਿੱਚ ਫੁਰਨਾ ਹੋਇਆ, ਫਲਾਂ ਜੰਗਲ ਵਿੱਚ ਜਾ ਕੇ ਕੁਛ ਸ਼ਿਕਾਰਾ ਦਾ ਸ਼ੁਗਲ ਕੀਤਾ ਜਾਵੇ, ਆਪਣੇ ਅਮਲੇ ਫੈਲੇ ਨੂੰ ਲੈ ਕੇ ਉੱਥੇ ਜਾ ਤੰਬੂ ਗੜਦਾ, ਕੁਛ ਦਿਨ ਉੱਥੇ ਉਹ ਆਪਣਾ ਸ਼ਿਕਾਰਾ ਦਾ ਸ਼ੁਗਲ ਕਰਦਾ ਰਹੇ, ਫਿਰ ਉਹਦੇ ਚਿੱਤ ਵਿੱਚ ਫੁਰਨਾ ਹੋਇਆ, ਉੱਥੋਂ ਅੱਕ ਗਿਆ। ਕ੍ਰਿਕਟ ਗਰਾਊਂਡ ਵਿੱਚ ਚੱਲੀ, ਉੱਥੇ ਕੁਛ ਦਿਨ ਕ੍ਰਿਕਟ ਦਾ ਖੇਲ ਹੋ ਗਿਆ, ਉੱਥੇ ਪਹੁੰਚ ਗਿਆ, ਉੱਥੇ ਕੁਛ ਦਿਨ ਇਹ ਖੇਲ ਵਿੱਚ ਮਸਤ ਰਿਹਾ, ਫਿਰ ਖਿਆਲ ਆਇਆ ਬੈਠ ਕੇ ਸ਼ਤਰੰਜ ਖੇਡੀਏ, ਉੱਥੇ ਖੇਲਦਾ ਰਿਹਾ, ਫਿਰ ਜਦੋਂ ਚਾਰ ਫਿਰ ਅੱਗੇ ਅੱਗੇ ਚਲੋ ਹੁਣ ਆਪਣੇ ਬੈਡਰੂਮ 'ਤੇ ਜਾ ਕੇ ਸੌਂ ਜਾਂਦੇ। ਇਹ ਦ੍ਰਿਸ਼ਟਾਂਤ ਮਿਸਾਲ ਹੈ। ਇਸੇ ਤਰ੍ਹਾਂ ਜੀਵ ਆਤਮ ਸ਼ਹਿਜ਼ਾਦਾ ਹੈ, ਪਰਮਾਤਮਾ ਦਾ ਪੁੱਤਰ ਹੈ, ਵਾਸ਼ਨਾ ਅਨੁਸਾਰ ਇਹ ਜਨਮ ਧਾਰਦਾ। ਅਗਰ ਇਸ ਨੂੰ ਕੋਈ ਵਾਸ਼ਨਾ ਨਾ ਹੋਵੇ, ਕੋਈ ਸ਼ਕਤੀ ਨਹੀਂ ਜਿਹੜੀ ਇਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਲਿਆ ਸਕੇ, ਪਰ ਵਾਸ਼ਨਾ ਐਵੇਂ ਖਤਮ ਨਹੀਂ ਹੁੰਦੀ। ਅਨੇਕਾਂ ਵਾਸ਼ਨਾਵਾਂ ਦੇ ਅਧੀਨ ਹੋਇਆ ਇੱਥੇ ਵੀ ਦੁੱਖ ਪਾਉਂਦਾ ਹੈ, ਅੱਗੇ ਵੀ ਵਾਰ ਵਾਰ ਨਿਸ਼ਿਧ ਜੋਨੀਆਂ ਵਿੱਚ ਫਿਰਦਾ ਹੈ। ਫਿਰ ਇਹ ਵੀ ਪੁੱਛਿਆ ਗਿਆ, ਕਿਰਪਾ ਕਰਕੇ ਦੱਸੋ ਕਿਸ ਵਾਸ਼ਨਾ ਦੇ ਅਨੁਸਾਰ ਕਿਸ ਜੋਨੀ ਵਿੱਚ ਜਾਂਦਾ ਹੈ। ਉਹਨਾਂ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ ਵੀ ਪੰਜ ਚਾਰ ਗੱਲਾਂ ਹਨ, ਅਗਰ ਇਹਨਾਂ ਦੇ ਵਸੀਕਾਰ ਪਾ ਲਵੇ ਫਿਰ ਇਹਦੀ ਸਫਲਤਾ ਹੈ। ਇਉਂ ਦੱਸਦੇ ਹਨ, ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋ ਬਲ ਬਲ ਅਵਤਰੈ, ਹਰੀ ਵਾਹੀ ਗੋਬਿੰਦ ਨਾਮ ਮਤ ਵਿਸ਼ਰ। ਜਿਹਦਾ ਖਿਆਲ ਮਰਨ ਵੇਲੇ ਮਾਇਆ ਧਨ ਦੌਲਤ ਵਿੱਚ ਰਹਿ ਜਾਏ, ਉਸਨੂੰ ਸੱਪ ਦੀ ਜੋਨੀ ਮਿਲਦੀ ਹੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵਿਸ਼ਵਾ ਜੋਨ ਬਲ ਅਵਤਰੈ, ਮਰਨ ਵੇਲੇ ਜਿਹਦਾ ਖਿਆਲ ਇਸਤਰੀ ਆਦਮੀ ਵਿੱਚ ਰਹਿ ਜਾਏ, ਉਸਨੂੰ ਵਿਸ਼ਵਾ ਜੋਨੀ ਮਿਲਦੀ ਹੈ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਬਲ ਉਤਰੈ, ਜਿਹਦਾ ਖਿਆਲ ਮਕਾਨਾਂ 'ਚ ਰਹਿ ਜਾਵੇ ਉਹ ਪ੍ਰੇਤ ਬਣਦਾ ਹੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸ਼ੁਕਰ ਜੋਨ ਬਲ ਬਲ ਉਤਰੈ, ਮਰਨ ਵੇਲੇ ਜਿਹਦਾ ਖਿਆਲ ਪੁੱਤਰਾਂ ਧੀਆਂ 'ਚ ਰਹਿ ਜਾਏ, ਉਹਨੂੰ ਸੂਰੀ ਦੀ ਜੋਨੀ ਮਿਲਦੀ ਹੈ। ਗੰਦਾ ਖਾਣ ਨੂੰ ਮਿਲਦਾ ਹੈ ਔਰ 12 ਬੱਚੇ ਹੁੰਦੇ ਨੇ ਕਹਿੰਦੇ। ਇਹ ਜੀ ਦਿਸ਼ਾ ਅਖੀਰ ਕਹਿੰਦੇ ਹਨ ਸਾਰੀਆਂ ਗੱਲਾਂ ਤੋਂ ਬਚ ਕੇ, ਜਿਹਨੂੰ ਇਹਨਾਂ 'ਚੋਂ ਕਿਸੇ ਵਸਤੂ ਦੀ ਵੀ ਵਾਸ਼ਨਾ ਨਹੀਂ, ਵਾਸ਼ਨਾ ਹੁੰਦੀ ਹੈ ਮੋਹ ਨਾਲ, ਅਗਿਆਨ ਸਹਿਤ ਜਿਸ ਵਸਤੂ ਦੇ ਵਿੱਚ ਮੋਹ ਹੈ ਉਹੀ ਵਾਸ਼ਨਾ ਹੋਇਆ ਕਰਦੀ ਹੈ। ਜਿਹਦਾ ਅਗਿਆਨ ਨਸ਼ਟ ਹੋ ਗਿਆ ਵਿਵੇਕ ਦੇ ਬਲ ਕਰਕੇ, ਉਹਦੀਆਂ ਵਾਸ਼ਨਾਵਾਂ ਜਿਉਂਦੇ ਦੀਆਂ ਮੁੱਕ ਜਾਂਦੀਆਂ ਹਨ। ਅਖੀਰ ਕਹਿੰਦੇ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਰ ਤ੍ਰਿਲੋਚਨ ਤੇ ਨਰਮੁਕਤਾ ਪੀਤਾਂਬਰ ਵਾਂ ਕੇ ਹਿਰਦੇ ਵਸੇ। ਨਰਨ ਵੇਲੇ ਜਿਹਦਾ ਖਿਆਲ ਪਰਮੇਸ਼ੁਰ ਦੇ ਭਜਨ ਵਿੱਚ ਰਹਿ ਜਾਏ, ਉਹ ਸਿੱਧਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ, ਅਤੇ ਵਾਸ਼ਨਾਵਾਂ ਹੀ ਇਸ ਦੇ ਜਨਮ ਦਾ ਸਬੱਬ ਹਨ, ਹੇਤੂ ਹਨ। ਅਗਰ ਇਹਨਾਂ ਵਾਸ਼ਨਾਵਾਂ 'ਤੇ ਕਾਬੂ ਪਾ ਲਿਆ ਜਾਵੇ, ਯਾਨੀ ਮੋਹ ਮਾਇਆ ਨੂੰ ਤਿਆਗ ਦੇਵੇ, ਮਾਇਆ ਦਾ ਮੋਹ ਤਿਆਗ ਦੇਵੇ, ਔਰ ਪੁੱਤਰਾਂ ਧੀਆਂ ਦਾ ਮੋਹ ਤਿਆਗ ਦੇਵੇ, ਮਕਾਨਾਂ ਦਾ ਮੋਹ ਤਿਆਗ ਦੇਵੇ, ਸ਼ੀਤਾਂ ਇਸਤਰੀ ਆਦਮੀ ਇਹ ਮੋਹ ਤਿਆਗਿਆ ਜਾਵੇ, ਵਾਹਿਗੁਰੂ ਦੇ ਨਾਲ ਪਿਆਰ ਪਾਇਆ ਜਾਵੇ, ਉਸਦੇ ਨਾਮ ਨਾਲ ਬਾਣੀ ਨਾਲ ਪਿਆਰ ਪੈ ਜਾਵੇ, ਨਿੱਤ ਦਾ ਵਿਆਸ ਕਰਦੇ ਕਰਦੇ, ਫਿਰ ਇਹ ਸ਼ਰਤ ਹੈ, ਨਿਯਮ ਹੈ, ਵਕਤੇ ਅਖੀਰ ਪਰਮੇਸ਼ੁਰ ਦਾ ਨਾਮ ਹੀ ਉਸਨੂੰ ਚੇਤਾ ਆਏਗਾ, ਪਰਮੇਸ਼ੁਰ ਦੀ ਨੇਤ ਹੈ, ਅਤੇ ਉਹ ਸਿੱਧਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ ਹੈ। ਗਨਕਾ ਭਾਵੇਂ ਸੱਪ ਡਸਿਆ ਮਰੀ, ਸ਼ਾਸਤਰਕਾਰਾਂ ਨੇ ਕਿਹਾ ਸੱਪ ਡਸਿਆ ਮਰੇ, ਪਾਣੀ 'ਚ ਡੁੱਬ ਕੇ ਮਰੇ, ਜ਼ਹਿਰ ਖਾ ਕੇ ਮਰੇ, ਇਹੋ ਜਿਹੇ ਕੀ ਮੌਤਾਂ ਦੱਸੀਆਂ, ਉਹਦੀ ਬੜੀ ਦੁਰਗਤੀ ਹੁੰਦੀ, ਪਰ ਇਹ ਸਭ ਦੱਸਿਆ ਮਰੀ, ਪਰ ਨਾਮ ਦੀ ਮਹਿਮਾ, ਨਾਮ ਦੀ ਮਹੱਤਤਾ ਸਿੱਧੀ ਬੈਕੁੰਠ ਧਾਮ ਨੂੰ ਗਈ ਹੈ। ਪਰਮੇਸ਼ੁਰ ਦੇ ਨਾਮ ਦੀ ਇੰਨੀ ਮਹੱਤਤਾ ਬਰਕਤ ਹੈ। ਤਾਂ ਅਤੇ ਆਓ ਗੁਰੂ ਜੀ ਇੱਥੇ ਦੱਸਦੇ ਹਨ, ਮਨਾ ਤੂੰ ਵੀ ਵਾਹਿਗੁਰੂ ਦੀ ਸ਼ਰਨ ਡਿੱਗ, ਵਾਹਿਗੁਰੂ ਦੀ ਸ਼ਰਨ ਡਿੱਗਿਆਂ ਬੜੇ ਬੜੇ ਪਾਪੀ ਤਰ ਜਾਂਦੇ ਹਨ, ਸੋ ਸਦਾ ਵਾਸਤੇ ਦੁੱਖਾਂ ਤੋਂ ਬਰੀ ਹੋ ਜਾਂਦੇ, ਜਿਵੇਂ ਗਨਕਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਕੁਦਰੀ, ਤਾਂ ਕੋ ਜਸ ਗੁਰ ਧਾਰੋ, ਤੂੰ ਵੀ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਉਸਦਾ ਯਸ਼ ਕਰ, ਉਸਦਾ ਭਜਨ ਕਰ, ਤਾਂ ਕਿ ਤੂੰ ਵੀ ਸਾਰੇ ਦੁੱਖਾਂ ਤੋਂ ਬਰੀ ਹੋ ਕੇ ਇਹੋ ਜਿਹੀ ਨਿਸ਼ਿਧ ਜੋਨੀਆਂ ਤੋਂ ਛੁਟਕਾਰਾ ਪਾ ਕੇ ਇਹੋ ਜਿਹੇ ਥਾਂ ਪਹੁੰਚੇ ਸੱਚਖੰਡ ਬੈਕੁੰਠ ਧਾਮ ਦੇ ਵਿੱਚ, ਵਾਹਿਗੁਰੂ ਦੇ ਲੋਕ ਵਿੱਚ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਤਾਂ ਅਤੇ ਇਉਂ ਵਾਹਿਗੁਰੂ ਦੀ ਸ਼ਰਨ ਡਿੱਗਿਆਂ ਸਾਰੇ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ।
ਸ਼ਰਨ ਵਿਚਾਰੋ ਮਨ ਰੇ
ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਹੋ ਕੇ ਆਨੰਦ ਦੇ ਸਾਗਰ ਵਿੱਚ ਸਮਾਈ ਹੁੰਦੀ ਹੈ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲਣਾ। ਧੰਨ
ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ Thank you. Satnam Hiri Vaheguru, Satnam Hiri Vaheguru, Satnam Hiri Vaheguru.